ਪਹਿਲੇ ਪੈਰੇ ਨੈਣ ਸਲੋਨੜੀਏ ਰਹਿਣ ਦਿਆਰੀ ਰਾਮ, ਵੱਖਰ ਰੱਖ ਮੂਈਏ ਆਵੇ ਵਾਰੀ ਰਾਮ, ਵਾਰੀ ਆਵੇ ਕੌਣ ਜਗਾਵੇ, ਸੂਤੀ ਜਮਰਸ ਚੂਸੀਏ ਰਹਿਣ ਦੇਰੀ ਕਿਆ ਪੱਤੇਰੀ, ਚੋਰ ਪੜੇ ਕਰ ਮੂਸੀਏ ਰੱਖਣਾਰਾ ਗਮ ਪਾਰਾ, ਸੁਣ ਬੇਨਤੀ ਮੇਰੀਆ ਨਾਨਕ ਮੂਰਖ ਕਬੈ ਨਾ ਚੇਤੈ, ਕਿਆ ਸੂਝੇ ਰਹਿਣ ਅੰਧੇਰੀਆ। ਦੂਜਾ ਪੈਰ ਪਿਆ ਜਾਗ ਚੇਤੀ ਰਾਮ, ਵੱਖਰ ਰੱਖ ਮੂਈਏ ਖਾਜੇ ਖੇਤੀ ਰਾਮ, ਰਾਖੋ ਖੇਤੀ ਹਰ ਗੁਰ ਹੇਤੀ, ਜਾਗਤ ਚੋਰ ਨਾ ਲਾਗੈ। ਜਮਗ ਨਾ ਜਾਵੋ ਨਾ ਦੁਖ ਪਾਵੋ, ਜਮਕਾ ਡਰ ਪੋ ਪਾਗੈ, ਰਵਸਸ ਦੀਪਕ ਗੁਰਮਤ ਦੁਆਰੈ, ਮਨ ਸਾਚਾ ਮੁਖ ਤਿਆਵੈ। ਨਾਨਕ ਮੂਰਖ ਜੋ ਨਚੇਤੈ, ਕਿ ਦੂਜੇ ਸੁਖ ਪਾਵੈ। ਤੀਜਾ ਪੈਰ ਪਿਆ ਨੀਂਦ ਵਿਆਪੀ ਰਾਮ, ਮਾਇਆ ਸੁਤਦਾਰਾ ਦੁਖ ਸੰਤਾਪੀ ਰਾਮ, ਮਾਇਆ ਸੁਧਾਰਾ ਜਗਤ ਪਿਆਰਾ, ਚੋਗ ਚੁਗੇ ਨਿਤ ਫਾਸੇ। ਨਾਮ ਧਿਆਵੈ ਤਾਂ ਸੁਖ ਪਾਵੈ, ਗੁਰਮਤ ਕਾਲ ਨ ਗ੍ਰਾਸੇ। ਜੰਮਣ ਮਰਨ ਕਾਲ ਨਹੀਂ ਛੋੜੈ, ਵਿਣਨਾਵੈ ਸੰਤਾਪੀ। ਨਾਨਕ ਤੀਜੇ ਤ੍ਰਿਵਿਧ ਲੋਕਾ, ਮਾਇਆ ਮੋਹ ਵਿਆਪੀ। ਚੌਥਾ ਪੈਰ ਪਿਆ ਦਉਤ ਬਿਹਾਗੈ ਰਾਮ, ਤਿਨ ਕਰ ਰਾਖੀਅੜਾ ਜੋ ਅੰਦਿਨ ਜਾਗੈ ਰਾਮ। ਗੁਰ ਪੂਛ ਜਾਗੇ ਨਾਮ ਲਾਗੇ, ਤਿਨਾ ਰਹਿਣ ਸੁਹੇਲੀਆ। ਗੁਰ ਸ਼ਬਦ ਕਮਾਵੇ ਜਨਮ ਨਾ ਆਵੇ, ਤਿਨਾ ਹਰ ਪ੍ਰਭੇਲੀਆ। ਕਰ ਕੰਪ ਚਰਨ ਸਰੀਰ ਕੰਪੈ, ਨੈਣ ਅੰਦਲੇ ਧਨ ਪਸਮ ਸੇ। ਨਾਨਕ ਦੁਖੀਆ ਜੁਗ ਚਾਰੇ, ਬਿਨ ਨਾਮ ਹਰ ਕੇ ਮਨ ਵਸੈ। ਕੁਲੀ ਗੰਡ ਉਠੋ ਲਿਖਿਆ ਆਇਆ ਰਾਮ, ਰਸਕਸ ਸੁਖ ਠਾਕੇ ਬੰਦ ਚਲਾਇਆ ਰਾਮ। ਬੰਦ ਚਲਾਇਆ ਜਾ ਪ੍ਰਪਾਇਆ, ਨਾ ਦਿਸੇ ਨਾ ਸੁਣੀਏ। ਆਪਣ ਵਾਰੀ ਸਭਸੇ ਆਵੇ, ਪੱਕੀ ਖੇਤੀ ਲੂਣੀਏ। ਕੜੀ ਚਸੇ ਕਾ ਲੇਖਾ ਲੀਜੈ, ਬੁਰਾ ਭਲਾ ਸਹਿ ਜੀਆ। ਨਾਨਕ ਸੁਰਨ ਸਬਦ ਮਿਲਾਏ, ਤਿਨ ਪ੍ਰਭ ਕਾਰਨ ਕੀਆ।
ਸਤਿਗੁਰ ਨਮੈ, ਸ੍ਰੀ ਗੁਰੂ ਦੇਵ ਨਮੈ। ਦਾਸ ਦੋਨੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੀ ਮਾਫੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ। ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਪਹਿਲੇ ਪੈਰੇ ਨੈਣ ਸਲੋਨੜੀਏ ਰਹਿਣੇ ਅੰਧਿਆਰੀ ਰਾਮ, ਵੱਖਰੀ ਰਾਖ ਮੋਈਏ
ਦੇ ਇਸ ਰੂਹਾਨੀ ਮਜ਼ਬੂਨ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਚਾਰ ਪਹਿਰ। ਪਹਿਲੇ ਪੈਰੇ ਨੈਣ ਸਲੋਨਣੀਏ ਰਹਿਣ ਅੰਧਿਆਰੀ ਰਾਮ। ਇਸ ਤੁਕ ਦੇ ਤਿੰਨ ਹਿੱਸੇ ਹਨ। ਗੁਰੂ ਨਾਨਕ ਸਾਹਿਬ ਦੀ ਫਿਲਾਸਫੀ, ਉਹਨਾਂ ਦਾ ਮਿਸਾਲ ਦੇਣ ਦਾ ਢੰਗ, ਜਗਤ ਵਿੱਚ ਸਭ ਤੋਂ ਨਿਰਾਲਾ ਹੈ। ਸਾਡੇ ਜ਼ਿੰਦਗੀ ਦੇ ਨਿੱਜੀ ਪਹਿਲੂਆਂ ਨੂੰ ਬੜੇ ਤਰੀਕੇ ਦੇ ਨਾਲ ਉਦਾਹਰਣ ਦੇ ਕਰਕੇ ਸਮਝਾਉਂਦੇ ਹਨ। ਇਸ ਜਗਤ ਦੇ ਵਿੱਚ ਜਦੋਂ ਮਨੁੱਖ ਆਪਣਾ ਕਾਰ ਵਿਵਹਾਰ ਕਰਦਾ ਹੈ, ਦਿਨ ਔਰ ਰਾਤ ਇਹ ਪੈਰਾਂ ਦੇ ਵਿੱਚ ਤਕਸੀਮ ਕੀਤਾ ਗਿਆ ਹੈ। 3 ਘੰਟੇ ਦਾ ਇੱਕ ਪੈਰ ਹੈ ਔਰ 4 ਪੈਰ ਦਿਨ ਔਰ 4 ਪੈਰ ਰਾਤ ਹੈ। ਤੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ ਕਿ ਜਿਹੜੇ ਦਿਨ ਦੇ 4 ਪੈਰ ਸਨ ਇਹ ਤੈਨੂੰ ਆਪਣਾ ਕੰਮ ਕਰਨ ਵਾਸਤੇ ਮਿਲੇ ਸਨ, ਔਰ ਇਹ ਆਤਮਾ ਜੋ ਹੈ ਸੁੱਤੀ ਹੈ ਮਾਇਆ ਦੇ ਵਿੱਚ। ਸੰਸਾਰ ਦੀ ਆਸਕਤੀ ਜੋ ਹੈ ਇਹ ਸੌਣ ਦੀ ਤਰਫ ਇਸ਼ਾਰਾ ਹੈ, ਪਰਮਾਤਮਾ ਦੀ ਆਸਕਤੀ ਇਸ ਸੁੱਤੇਪਨ ਤੋਂ, ਇਸ ਨੀਂਦ ਤੋਂ ਜਾਗਣਾ ਹੈ। ਤੋ ਜਿਤਨੇ ਵੀ ਸੰਤ ਆਏ ਨੇ ਇਸ ਸ੍ਰਿਸ਼ਟੀ ਦੇ ਵਿੱਚ, ਉਹਨਾਂ ਦਾ ਇੱਕੋ ਹੀ ਮਿਸ਼ਨ ਸੀ, ਪਰਮਾਤਮਾ ਦੇ ਇਸ ਅੰਸ਼ ਆਤਮਾ ਨੂੰ ਜਗਾਉਣਾ, ਚੇਤਾਣਾ, ਆਪਣੇ ਘਰ ਦੀ ਤਰਫ ਇਹ ਰੁੱਖ ਕਰੇ, ਇਸ ਦੇ ਘਰ ਦਾ ਕੰਮ ਹੈ, ਆਪਣਾ ਕੰਮ ਹੈ। ਔਰ ਇਸੀ ਵਾਸਤੇ ਇਸ ਨੂੰ 84 ਲੱਖ ਸੂਟਾਂ ਦੇ ਵਿੱਚੋਂ ਇੱਕ ਉੱਤਮ ਔਰ ਸੁੰਦਰ ਸੂਟ ਦਿੱਤਾ ਗਿਆ, ਜਿਸ ਨੂੰ ਇਨਸਾਨ ਦਾ ਜਨਮ ਕਿਹਾ ਗਿਆ ਹੈ। ਇਸੀ ਜਨਮ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਇਹ ਕੰਮ ਕਰ ਸਕਦੀ ਹੈ। ਹੋਰ ਕਿਸੇ ਵੀ ਸੂਟ ਦੇ ਵਿੱਚ, ਕਿਤਨਾ ਵੀ ਉੱਤਮ ਜਾਮਾ ਕਿਉਂ ਨਾ ਹੋਵੇ, ਕਿਤਨਾ ਹੀ ਸੁੰਦਰ ਸੂਟ ਕਿਉਂ ਨਾ ਹੋਵੇ, ਹੀਰੇ ਮੋਤੀਆਂ ਨਾਲ ਸੋਨੇ ਚਾਂਦੀ ਦੀ ਤਾਰਾਂ ਨਾਲ ਜੜਿਆ ਕਿਉਂ ਨਾ ਹੋਵੇ, ਇਸ਼ਾਰਾ ਹੈ ਸੂਖਸ਼ਮ ਔਰ ਕਾਰਨ ਲੋਕਾਂ ਦੀ ਤਰਫ਼, ਉੱਤਮ ਔਰ ਭੋਗੀ ਜੂਨਾ ਜਿਨ੍ਹਾਂ ਨੂੰ ਅਸੀਂ ਸਵਰਗ ਜਾਂ ਵਿਖੁੰਡ ਕਹਿ ਕਰਕੇ ਜਾਣਦੇ ਹਾਂ। ਤੇ ਗੁਰੂ ਨਾਨਕ ਸਾਹਿਬ ਸਪਸ਼ਟ ਕਰਦੇ ਨੇ ਕਿ ਇਹ ਸਾਰੇ ਸੂਟਾਂ ਨੂੰ ਧਾਰਨ ਕਰਨ ਦੇ ਬਾਅਦ ਵੀ ਇਹ ਜੀਵਾਤਮਾ ਅਗਰ ਨਹੀਂ ਕਰ ਸਕਦੀ ਤੇ ਇੱਕ ਕੰਮ ਆਪਣੇ ਘਰ ਜਾਣ ਦਾ, ਅਗਰ ਆਪਣੇ ਘਰ ਜਾਣ ਦਾ ਕੰਮ ਉਹਨਾਂ ਸੂਟਾਂ ਦੇ ਵਿੱਚ ਕਰ ਸਕਦੀ ਹੁੰਦੀ ਤੇ ਇਨਸਾਨ ਦੇ ਜਨਮ ਨੂੰ ਉੱਤਮ ਨਾ ਕਿਹਾ ਜਾਂਦਾ, ਇਹ ਸੈਕੰਡਰੀ ਹੋ ਜਾਂਦਾ। ਅਗਰ ਇਸ ਨੂੰ ਉੱਤਮ ਕਿਹਾ ਹੈ ਤੇ ਇਸ ਦਾ ਕੋਈ ਭੇਦ ਹੈ, ਕੋਈ ਕਾਰਨ ਹੈ। ਇਸ 2 ਪੈਰ ਦੀ ਜੂਨ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਜੋ ਵੀ ਕਿਰਿਆ ਨੂੰ ਅਪਣਾਉਂਦੀ ਹੈ, ਜੈਸੀ ਵੀ ਕਿਰਿਆ ਹੋਵੇ, ਕਿਸੇ ਵੀ ਤਰੀਕੇ ਦੀ, ਕਿਤਨੀ ਵੀ ਮਹਾਨ, ਗੁਰੂ ਸਾਹਿਬਾਂ ਦਾ ਇਸ਼ਾਰਾ ਹੈ ਦਾਨ ਪੁੰਨ ਦੀ ਤਰਫ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ। ਇਹ ਸਾਰਾ ਲੇਖਾ ਚਾਹੇ ਦਾਨ ਦਾ ਪੁੰਨ ਦਾ ਸੂਖਸ਼ਮ ਕਾਰਨ ਲੋਕਾਂ ਦੀ ਉੱਤਮ ਜੂਨਾ ਤੇ ਲੈ ਦੇਗਾ, ਪਰ ਆਪਣੇ ਘਰ ਦਾ ਕੰਮ ਨਹੀਂ ਕਰਨ ਦੇਗਾ, ਤੁਸੀਂ ਆਪਣੇ ਘਰ ਨਹੀਂ ਜਾ ਸਕਦੇ। ਯਾਨੀ ਇਹਨਾਂ ਮੰਡਲਾਂ ਦੇ ਜਿਹੜੇ ਨਿਯਮ ਨੇ, ਉਹਨਾਂ ਨਿਯਮਾਂ ਦੇ ਵਿੱਚ ਰਹਿੰਦੇ ਹੋਏ ਅਸੀਂ ਇਹਨਾਂ ਨੂੰ ਪਾਰ ਨਹੀਂ ਕਰ ਸਕਾਂਗੇ ਅਗਰ ਅਸੀਂ ਪਾਪ ਜਾਂ ਪੁੰਨ ਕਰਦੇ ਹਾਂ। ਦੋਨੇ ਹੀ ਆਤਮਾ ਲਈ ਬੰਧਨ ਦਾ ਕਾਰਨ ਨੇ। ਬੇਸ਼ਕ ਪਾਪ ਤੇ ਪਾਪ ਹੈ ਹੀ ਹੈ, ਨਰਕਾਂ ਦੇ ਵਿੱਚ ਜਾਏਗਾ ਹੀ, ਮਨੁੱਖ ਜੂਨ ਦੇ ਵਿੱਚ ਵੀ ਆਏਗਾ, ਕੋੜੀ ਹੋ ਜਾਏਗਾ, ਰੋਗ ਲੱਗ ਜਾਏਗਾ, ਅਭਾਵ ਆ ਜਾਏਗਾ, ਕੋਈ ਵੀ ਐਸਾ ਕਾਰਨ ਪ੍ਰਗਟ ਹੋ ਜਾਏਗਾ ਜਿਹੜਾ ਕਿ ਨਰਕਾਂ ਦੀ ਤਰਫ਼ ਇਸ਼ਾਰਾ ਹੈ। ਉਸ ਦੇ ਨਾਲ ਹੀ ਅਗਰ ਕੋਈ ਪੁੰਨ ਕਰਦਾ ਹੈ ਤੇ ਰਾਜਾ ਬਣ ਜਾਏਗਾ, ਸੇਠ ਸਾਹੂਕਾਰ ਬਣ ਜਾਏਗਾ, ਉਸ ਤੋਂ ਵੀ ਜ਼ਿਆਦਾ ਪੁੰਨ ਦਾਨ ਕਰ ਲਏਗਾ ਤੇ ਸੂਖਸ਼ਮ ਕਾਰਨ ਲੋਕਾਂ ਦੇ ਵਿੱਚ ਚਲਾ ਜਾਏਗਾ। ਯਾਨੀ ਕਿ ਉਹਨਾਂ ਭੋਗਾਂ ਨੂੰ ਭੋਗਣ ਦੇ ਬਾਅਦ ਇਸ ਜੀਵਾਤਮਾ ਨੂੰ ਫਿਰ ਇਸ ਮਨੁੱਖ ਲੋਕ ਦੇ ਵਿੱਚ, ਯਾਨੀ ਕਿ ਇੱਕ ਮ੍ਰਿਤ ਲੋਕ ਦੇ ਵਿੱਚ ਫਿਰ ਜਨਮ ਲੈਣਾ ਪਏਗਾ, ਔਰ ਉਸ ਤੋਂ ਬਾਅਦ ਇਹ ਕਿਰਿਆ ਜਿਹੜੀ ਹੈ ਫਿਰ ਚੱਲ ਪਏਗੀ। ਅਨੰਤ ਕਾਲ ਤੋਂ ਇਹ ਕਿਰਿਆ ਚੱਲ ਰਹੀ ਹੈ ਔਰ ਅਸੀਂ ਸਾਰੇ ਇਸ ਕਿਰਿਆ ਦਾ ਹਿੱਸਾ ਬਣੇ ਹੋਏ ਹਾਂ, ਇਸ ਦਾ ਅੰਗ ਬਣੇ ਹੋਏ ਹਾਂ, ਅਸੀਂ ਕਦੇ ਇਸ ਤੋਂ ਨਿਕਲਣ ਦਾ ਉਪਾਅ ਨਹੀਂ ਕੀਤਾ। ਤੇ ਇਸ ਅੱਜ ਦੇ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ ਕਿ ਜਿਹੜੇ 4 ਪੈਰ ਸਨ, ਇਸ 4 ਪੈਰਾਂ ਨੂੰ ਉਹਨਾਂ ਨੇ ਬੜੇ ਢੰਗ ਦੇ ਨਾਲ ਸਮਝਾਇਆ ਕਿ ਹਰ ਪੈਰ ਦੇ ਵਿੱਚ ਇਹ ਜੀਵਾਤਮਾ ਨੂੰ ਜਗਾਇਆ ਜਾਂਦਾ, ਪਰ ਇਹ ਆਤਮਾ ਜਾਗਣ ਦੀ ਬਜਾਏ ਮਾਇਆ ਦੇ ਵਿੱਚ ਸੁੱਤੀ ਰਹਿਣਾ ਹੀ ਪਸੰਦ ਕਰਦੀ ਹੈ। ਹੁਣ ਜਿਹੜੀ ਜੀਵਾਤਮਾ ਮਾਇਆ ਦੇ ਵਿੱਚ ਸੁੱਤੀ ਹੈ ਉਹ ਕਿਉਂ ਕਰ ਆਪਣੇ ਘਰ ਦਾ ਕੰਮ ਕਰ ਸਕਦੀ ਹੈ? ਰਹਿਣ ਅੰਧੇਰੀ, ਯਾਨੀ ਕਿ ਰਾਤ ਜਦੋਂ ਚੜ੍ਹਦੀ ਹੈ ਤੇ ਅੰਧਕਾਰ ਹੁੰਦਾ, ਹੁਣ ਅੰਧਕਾਰ ਦੇ ਵਿੱਚ ਕੋਈ ਆਪਣਾ ਕੰਮ ਨਹੀਂ ਕਰ ਸਕਦਾ। ਜਦੋਂ ਸੂਰਜ ਚੜ੍ਹਿਆ ਸੀ, ਰੋਸ਼ਨੀ ਮਿਲੀ ਸੀ, ਸਾਨੂੰ ਆਪਣਾ ਕੰਮ ਕਰ ਲੈਣਾ ਚਾਹੀਦਾ ਸੀਗਾ, ਅਸੀਂ ਆਪਣਾ ਕੰਮ ਕਰ ਨਾ ਸਕੇ। ਯਾਨੀ ਕਿ ਜ਼ਿੰਦਗੀ ਦੇ 4 ਪਹਿਲੂ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤੇ ਨੇ, ਬਚਪਨ ਹੈ, ਜਵਾਨੀ ਹੈ, ਕਰੋੜ ਹੈ ਔਰ ਬੁਢਾਪਾ ਹੈ। ਇਹ ਚਾਰੋ ਪਹਿਰਾਂ ਨੂੰ, ਚਾਰੋ ਅੰਗਾਂ ਨੂੰ ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਵਿਚ ਸਪਸ਼ਟ ਕੀਤਾ ਹੈ ਕਿ ਕਿਹੜੇ ਕਿਹੜੇ ਪਹਿਰ ਦੇ ਵਿਚ ਆ ਕਰਕੇ ਜੀਵਾਤਮਾ ਕਿਸ ਕਿਸ ਢੰਗ ਦੇ ਨਾਲ ਕੈਦ ਕਰ ਲਈ ਗਈ, ਯਾਨੀ ਕਿ ਭਰਮ ਦੇ ਵਿਚ ਫਸਾ ਦਿੱਤੀ ਗਈ। ਇਸ ਭਰਮ ਚੋਂ ਨਿਕਲਣ ਵਾਸਤੇ ਹੀ ਇਹ ਸਾਰੀ ਫਿਲਾਸਫੀ ਜਿਹੜੀ ਹੈ ਸੰਤਾਂ ਨੇ ਉਜਾਗਰ ਕੀਤੀ ਸੀ, ਪਰ ਅਸੀਂ ਕੀ ਕੀਤਾ, ਮਤ ਬਣਾ ਤਾ, ਧਰਮ ਬਣਾ ਦਿੱਤਾ। ਇਹ ਗ੍ਰੰਥ ਪੋਥੀਆਂ ਯਾਨੀ ਕਿ ਜੋ ਕੁਛ ਵੀ ਉਹਨਾਂ ਨੇ ਉਚਾਰਨ ਕੀਤਾ ਸੀਗਾ, ਜਾਗਣ ਵਾਸਤੇ ਕੀਤਾ ਸੀ, ਇਹ ਪੜ੍ਹਨ ਵਾਸਤੇ ਹੁਕਮ ਕੀਤਾ ਸੀ, ਪੜ੍ਹੋ। ਇਸ ਹੁਕਮ ਨੂੰ ਬਾਰ ਬਾਰ ਪੜ੍ਹਨ ਦੇ ਨਾਲ ਸਾਨੂੰ ਸ਼ਰਮ ਆਏਗੀ ਕਿ ਅਸੀਂ ਹੁਕਮ ਤੋਂ ਬਾਹਰ ਦਾ ਕੰਮ ਕਰ ਰਹੇ ਹਾਂ, ਆਪਣਾ ਕੰਮ ਨਹੀਂ ਕਰ ਰਹੇ ਜਿਹੜਾ ਕਰਨ ਵਾਸਤੇ ਸਾਨੂੰ ਸੰਤਾਂ ਨੇ ਉਪਦੇਸ਼ ਦਿੱਤਾ। ਪਰ ਅਸੀਂ ਕੀ ਕੀਤਾ, ਅਸੀਂ ਉਸ ਤੋਂ ਵੀ ਮਹਾਨ ਨਿਕਲ ਗਏ। ਦਿਨੇ ਰਾਤੀ ਬਾਣੀ ਪੜ੍ਹਦੇ ਹਾਂ, ਸਾਡੇ ਕੰਠ ਹੋਈ ਪਈ ਹੈ, ਪਰ ਅਸੀਂ ਕਦੇ ਇਹ ਵਿਚਾਰ ਨਹੀਂ ਕੀਤਾ ਕਿ ਹੁਕਮ ਕੀ ਕਹਿ ਰਿਹਾ, ਬਾਣੀ ਕੀ ਕਹਿ ਰਹੀ ਹੈ, ਔਰ 24 ਘੰਟੇ ਅਸੀਂ ਕਰ ਕੀ ਰਹੇ ਹਾਂ, ਕਿਹੜਾ ਕੰਮ ਕਰਨ ਦਾ ਉਪਦੇਸ਼ ਦਿੱਤਾ ਗਿਆ ਸੀ, ਔਰ ਅਸੀਂ ਕਿਹੜੇ ਕੰਮ ਦੇ ਵਿਚ ਲਿਪਤ ਹਾਂ। ਜਿਤਨੇ ਵੀ ਰਿਸ਼ਤੇ ਨਾਤੇ ਇਸ ਜਗਤ ਦੇ ਵਿਚ ਨਜ਼ਰ ਆ ਰਹੇ ਨੇ, ਜਿਤਨੀਆਂ ਵੀ ਵਸਤੂਆਂ ਨਜ਼ਰ ਦ੍ਰਿਸ਼ਟੀ ਗੋਚਰ ਨੇ, ਮਨ ਬੁੱਧੀ ਔਰ ਇੰਦਰੀਆਂ ਦੇ ਵਿਚ ਗੁਰੂ ਨਾਨਕ ਸਾਹਿਬ ਨੇ ਪਿੱਛੇ ਸੋਟੀ ਦਿੱਤੀ ਸੀ ਕਿ ਮਨ ਬੁੱਧੀ ਔਰ ਇੰਦਰੀਆਂ ਨੂੰ ਮੁੱਖ ਰੱਖੋ। ਜਿਹੜੀ ਵੀ ਵਸਤੂ ਇਸ ਦੇ ਅਧੀਨ ਆ ਜਾਏ, ਇਸ ਦੇ ਵਿਚ ਆ ਜਾਏ, ਸਮਝ ਲੈਣਾ ਕਿ ਤੁਸੀਂ ਬੰਧਨ ਦੇ ਵਿਚ ਜਾ ਰਹੇ ਹੋ, ਭਰਮ ਦੇ ਵਿਚ ਫਸ ਰਹੇ ਹੋ। ਯਾਨੀ ਕਿ ਇਹ ਬਾਣੀ ਜਿਹੜੀ ਹੈ ਮਨ ਬੁੱਧੀ ਔਰ ਇੰਦਰੀਆਂ ਦੇ ਵਿਚ ਆ ਗਈ, ਇਸ ਤੋਂ ਵੀ ਸਮਝ ਲੈਣਾ ਚਾਹੀਦਾ ਕਿ ਇਹ ਉਹ ਸੱਚੀ ਬਾਣੀ ਨਹੀਂ ਹੈ ਜਿਹੜੀ ਲੈਣ ਵਾਸਤੇ ਇਸ ਜੀਵਾਤਮਾ ਨੂੰ ਉਸ ਅਕਾਲ ਪੁਰਖ ਨੇ ਗੁਰ ਦਰਗਾਹ ਤੋਂ ਭੇਜੀ ਹੈ। ਉਹ ਬਾਣੀ ਮਨ ਬੁੱਧੀ ਇੰਦਰੀਆਂ ਤੋਂ ਪਰੇ ਦੀ ਵਸਤੂ ਹੈ, ਜਿਸ ਨੂੰ ਸ਼ਬਦ ਜਾਂ ਨਾਮ ਕਹਿ ਕਰਕੇ ਸੰਤਾਂ ਨੇ ਪੁਕਾਰਿਆ। ਅਸੀਂ ਲਫ਼ਜ਼ਾਂ ਦੇ ਵਿਚ ਨਹੀਂ ਫਸਣਾ, ਸਾਰਾ ਜਗਤ ਜਿਹੜਾ ਹੈ ਤਕਸੀਮ ਕਰਕੇ ਦੇਖ ਲੋ, ਜਿਤਨੇ ਵੀ ਮਤ ਔਰ ਧਰਮ ਚੱਲ ਰਹੇ ਨੇ ਸਾਰੇ ਲਫ਼ਜ਼ਾਂ ਦੇ ਵਿਚ ਫਸ ਗਏ। ਇੱਕ ਲਫ਼ਜ਼ ਚੋਂ ਨਿਕਲੇ ਦੂਸਰੇ ਲਫ਼ਜ਼ ਦੇ ਵਿਚ ਫਸ ਗਏ, ਲਫ਼ਜ਼ ਕਿਸੇ ਨੂੰ ਪਾਰ ਨਹੀਂ ਲਿਜਾ ਸਕਦੇ। ਅੱਜ ਤੱਕ ਕੋਈ ਲਫ਼ਜ਼ ਪਾਰ ਨਹੀਂ ਜਾ ਸਕਿਆ। ਨਾਮ ਦੀ ਸੰਗਿਆ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਦਿੱਤੀ ਹੈ, ਅਗਰ ਤੁਸੀਂ ਕਿਸੇ ਨੂੰ ਪੁਕਾਰਨਾ ਚਾਹੁੰਦੇ ਹੋ, ਕਿਸੇ ਦਾ ਬੋਧ ਲੈਣਾ ਚਾਹੁੰਦੇ ਹੋ, ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹੋ, ਯਾਨੀ ਕਿ ਸੰਸਾਰ ਦਾ ਸਾਰਾ ਕਾਰ ਵਿਵਹਾਰ ਮੁੱਖ ਰੱਖ ਕਰਕੇ ਦੇਖ ਲਓ, ਅਗਰ ਅਸੀਂ ਇਸ ਕਾਰ ਵਿਵਹਾਰ ਨੂੰ ਸਿਰੇ ਚੜਾਉਣਾ ਚਾਹੁੰਦੇ ਹਾਂ, ਤੇ ਸਾਨੂੰ ਹਰ ਵਸਤੂ, ਹਰ ਪਦਾਰਥ, ਹਰ ਸੰਬੰਧ ਦਾ ਇੱਕ ਨਾਮ ਰੱਖਣਾ ਪਏਗਾ, ਯਾਨੀ ਕਿ ਇੱਕ ਲਫ਼ਜ਼ ਰੱਖਣਾ ਪਏਗਾ ਇੱਕ ਪਹਿਚਾਣ ਵਾਸਤੇ। ਇੱਕ ਪਹਿਚਾਣ ਤੋਂ ਅੱਗੇ ਇਸ ਲਫ਼ਜ਼ ਦਾ ਕੁਛ ਵੀ ਅਰਥ ਨਹੀਂ ਹੈ, ਨਾ ਇਸ ਦੇ ਅੰਦਰ ਕੋਈ ਤਾਕਤ ਹੈ, ਔਰ ਇਸ ਲਫ਼ਜ਼ ਨੂੰ ਪੁਕਾਰਨ ਵਾਸਤੇ ਇੱਕ ਚੇਤਨ ਸੱਤਾ ਯਾਨੀ ਕਿ ਤਾਕਤ ਦੀ ਲੋੜ ਹੈ, ਔਰ ਉਸ ਤਾਕਤ ਨੂੰ ਹੀ ਨਾਮ, ਸ਼ਬਦ, ਕੀਰਤਨ, ਅਕਤ, ਕਥਾ ਜਾਂ ਪਰਮਾਤਮਾ ਯਾਨੀ ਕਿ ਅਕਾਲ ਪੁਰਸ਼ ਉਹ ਬੇਪਰਵਾਹ ਦਾ ਅੰਸ਼ ਕਿਹਾ ਜਾਂਦਾ ਹੈ। ਇਸੀ ਕਰਕੇ ਅਸੀਂ ਇਸ ਪਰਿਭਾਸ਼ਾ ਨੂੰ ਸਹੀ ਢੰਗ ਨਾਲ ਨਹੀਂ ਸਮਝ ਸਕੇ ਔਰ ਲਫ਼ਜ਼ਾਂ ਦੇ ਵਿਚ ਫਸ ਗਏ। ਯਾਨੀ ਕਿ ਜਿਤਨੇ ਵੀ ਲਫ਼ਜ਼ ਦਿੱਤੇ ਜਾਂਦੇ ਨੇ ਇਹ ਸਿਰਫ ਸੰਸਾਰ ਦਾ ਕਾਰ ਵਿਵਹਾਰ ਕਰਨ ਵਾਸਤੇ ਹੀ ਦਿੱਤੇ ਜਾਂਦੇ ਨੇ। ਇੱਕ ਵਿਅਕਤੀ ਦੇ 100 ਨਾਂ ਨੇ, ਕਿਆ ਫਰਕ ਪੈ ਗਿਆ ਵਿਅਕਤੀ ਤੇ ਆਪਣੇ ਆਪ ਦੇ ਵਿਚ ਗੁਣ ਔਰ ਧਰਮ ਲੈ ਕਰਕੇ? ਉਹੀ ਪਦਾਰਥ ਹੈ ਜਿਹੜਾ ਕਿ ਇਸ ਜਗਤ ਦੇ ਵਿਚ ਲੈ ਕਰਕੇ ਉਹ ਪ੍ਰਗਟ ਹੋਇਆ ਹੈ। ਯਾਨੀ ਕਿ ਗੁਣ ਔਰ ਧਰਮ ਉਸ ਦੇ ਬਦਲ ਨਹੀਂ ਸਕਦੇ ਜਿਹੜੇ ਕਿ ਧੁਰੋਂ ਉਸ ਨੂੰ ਦੇ ਦਿੱਤੇ ਗਏ। ਨਾਮ ਤੁਸੀਂ ਬਦਲ ਸਕਦੇ ਹੋ, ਲਫ਼ਜ਼ ਬਦਲ ਸਕਦੇ ਹੋ, ਜਿਤਨੇ ਮਰਜ਼ੀ ਲਫ਼ਜ਼ਾਂ ਦੇ ਨਾਲ ਤੁਸੀਂ ਉਸ ਨੂੰ ਯਾਦ ਕਰ ਲਓ, ਉਸ ਦੇ ਗੁਣ ਔਰ ਧਰਮ ਦੇ ਵਿਚ ਕੋਈ ਫਰਕ ਨਹੀਂ ਪੈ ਜਾਂਦਾ। ਉਸੇ ਤਰੀਕੇ ਦੇ ਨਾਲ ਕਿਸੇ ਨੇ ਵਰਡ ਕਹਿਤਾ, ਕਿਸੇ ਨੇ ਲਗੋਸ ਕਹਿਤਾ, ਕਿਸੇ ਨੇ ਤਾਓ ਕਹਿਤਾ, ਕਿਸੇ ਨੇ ਸਵਾਮੀ ਕਹਿਤਾ, ਕਿਸੇ ਨੇ ਨਾਨਕ ਕਹਿਤਾ, ਕਿਸੇ ਨੇ ਅਖੰਡ ਕਥਾ ਕਹਿਤੀ, ਉਸ ਦੇ ਨਾਲ ਕੀ ਫਰਕ ਪੈ ਗਿਆ? ਅਸੀਂ ਸਾਰੇ ਭਰਮਾਂ ਦੇ ਵਿਚ ਫਸ ਗਏ, ਇਹਨਾਂ ਲਫ਼ਜ਼ਾਂ ਦੇ ਵਿਚ ਫਸ ਗਏ, ਇਹਨਾਂ ਲਫ਼ਜ਼ਾਂ ਦੇ ਕੈਦੀ ਹੋ ਕਰਕੇ। ਕਦੀ ਵੀ ਇਹ ਜੀਵਾਤਮਾ ਜੋ ਹੈ ਆਪਣੇ ਮੰਡਲਾਂ ਨੂੰ ਪਾਰ ਕਰਦੀ ਹੋਈ ਉਸ ਜਗ੍ਹਾ ਨਹੀਂ ਜਾ ਸਕਦੀ ਜਿਸ ਜਗ੍ਹਾ ਤੋਂ ਇਹ ਆਈ ਸੀ, ਔਰ ਜਿਹੜਾ ਕੰਮ ਕਰਨ ਵਾਸਤੇ ਇਸ ਨੂੰ 2 ਪੈਰ ਦੀ ਇਹ ਜੂਨ ਦਿੱਤੀ ਗਈ ਸੀ। ਸੋ ਨਾਮ ਦੀ ਜਿਹੜੀ ਪਰਿਭਾਸ਼ਾ ਹੈ, ਯਾਨੀ ਕਿ ਇਸ ਦੀ ਇੱਕ ਸੀਮਾ ਹੈ ਲਫ਼ਜ਼ ਦੀ, ਸਿਰਫ ਬੋਧ ਕਰਾ ਦੇਣਾ, ਗਿਆਨ ਕਰਾ ਦੇਣਾ। ਜਦੋਂ ਅਸੀਂ ਦੋਨੋਂ ਅੱਖਾਂ ਦੇ ਪਿੱਛੇ ਬੈਠ ਕਰਕੇ ਉਸ ਪਰਮਾਤਮਾ ਨੂੰ ਯਾਦ ਕਰਨਾ ਚਾਹੁੰਦੇ ਹਾਂ, ਤੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਤੁਹਾਨੂੰ ਪੁਕਾਰਨਾ ਪਏਗਾ, ਇੱਕ ਲਫ਼ਜ਼ ਨੂੰ ਪੁਕਾਰਨਾ ਪਏਗਾ, ਇੱਕ ਲਫ਼ਜ਼ ਉਸ ਪਰਮਾਤਮਾ ਨੂੰ ਯਾਦ ਕਰਨ ਵਾਸਤੇ, ਬੋਧ ਕਰਾਉਣ ਵਾਸਤੇ ਰੱਖਣਾ ਪਏਗਾ। ਇਸ ਤੋਂ ਬਾਅਦ ਉਸਦੀ ਨਾ ਕੋਈ ਤਾਕਤ ਹੈ, ਨਾ ਕੋਈ ਸਮਰੱਥਾ ਹੈ, ਨਾ ਕੋਈ ਇਸ ਭਰਮ ਦੇ ਵਿੱਚ ਫਸਣ ਦੀ ਕੋਸ਼ਿਸ਼ ਕਰੇ। ਯਾਨੀ ਕਿ ਅਗਰ ਅਸੀਂ ਪਰਮਾਤਮਾ ਨੂੰ ਯਾਦ ਕਰਨਾ ਚਾਹੁੰਦੇ ਹਾਂ, ਪੁਕਾਰਨਾ ਚਾਹੁੰਦੇ ਹਾਂ, ਤੇ ਕਿਸ ਤਰੀਕੇ ਦੇ ਨਾਲ ਪੁਕਾਰਾਂਗੇ? ਯਾਨੀ ਕਿ ਸੀਮਿਤ ਇੱਕ ਸਾਧਨ ਦਿੱਤਾ ਗਿਆ ਲਫ਼ਜ਼, 52 ਅੱਖਰ, ਲੋਕ ਤ੍ਰੈ ਸਭ ਕੁਛ ਇਨੀ ਮੈਂ, ਇਹ ਅੱਖਰ ਖਿਰ ਜਾਏਗੇ, ਉਹ ਅੱਖਰ ਇਨਮੇ ਨਾ। ਇਹ ਤ੍ਰਿਲੋਕੀ ਦੇ ਜਿਤਨੀਆਂ ਵੀ ਵਸਤੂ ਔਰ ਸੰਬੰਧ ਨਜ਼ਰ ਆ ਰਹੇ ਨੇ ਇਹ 52 ਅੱਖਰਾਂ ਦੇ ਵਿਚ ਨੇ, ਔਰ 52 ਅੱਖਰ ਜਿਹੜੇ ਨੇ ਇਹ ਸਾਰੇ ਦੇ ਸਾਰੇ ਜਿਹੜੇ ਨੇ ਖਤਮ ਹੋ ਜਾਣੇ ਨੇ, ਔਰ ਉਹ ਅੱਖਰ ਜਿਸ ਦਾ ਧਿਆਨ ਕਰਨ ਵਾਸਤੇ ਸੰਤ ਉਪਦੇਸ਼ ਦਿੰਦੇ ਨੇ ਉਹ ਅੱਖਰ ਇਹਨਾਂ ਲਫ਼ਜ਼ਾਂ ਦੇ ਵਿਚ ਆਉਂਦਾ ਹੀ ਨਹੀਂ। ਅਗਰ ਆ ਗਿਆ ਹੁੰਦਾ ਤੇ ਪਰਮਾਤਮਾ ਕਦਾ ਕੈਦੀ ਹੋ ਕਰਕੇ ਕਿਸੇ ਅਮੀਰ ਦੀ ਤਿਜੋਰੀ ਦੀ ਸੋਭਾ ਵਧਾ ਰਿਹਾ ਹੁੰਦਾ, ਜਾਂ ਕਿ ਉਸ ਮਦਾਰੀ ਨੇ ਪਕੜ ਕਰਕੇ ਇਸ ਨੂੰ ਚਿੜੀਆ ਘਰ ਦੇ ਵਿਚ ਕੈਦ ਕਰ ਦਿੱਤਾ ਹੁੰਦਾ, ਬੱਚੇ ਤਾੜੀਆਂ ਮਾਰ ਕਰਕੇ ਉਠਾਉਂਦੇ ਔਰ ਕਹਿੰਦੇ ਦੇਖੋ ਇਹ ਪਰਮਾਤਮਾ ਸ੍ਰਿਸ਼ਟੀ ਦਾ ਨਾਇਕ ਮੌਜੂਦ ਹੈ। ਇਸ ਕਰਕੇ ਉਹ ਪਰਮਾਤਮਾ ਜੋ ਹੈ ਕਿਸੇ ਵੀ ਕਾਰ ਵਿਵਹਾਰ ਔਰ ਵਿਧੀ ਦੇ ਅੰਦਰ ਕੈਦ ਨਹੀਂ ਆ। ਉਸ ਅਕਾਲ ਪੁਰਖ ਦੀ ਬਾਣੀ ਬਿਲਕੁਲ ਸਪਸ਼ਟ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ, ਅਜੂਨੀ ਸਹਿਭੰਗ। ਅਜੂਨੀ ਦਾ ਮਤਲਬ ਹੁੰਦਾ ਅਜੂਨੀਆਂ ਦੇ ਵਿਚ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ 9 ਮਹੀਨੇ ਮਾਂ ਦੇ ਪੇਟ ਦੇ ਵਿਚ ਆ ਕੇ ਯਾਦ ਰੱਖਣਾ, ਉਹ ਅਕਾਲ ਪੁਰਖ ਦੀ ਤਾਕਤ ਸੀ, ਨੁਮਾਇੰਦਾ ਸੀ, ਪਰ ਉਹ ਅਕਾਲ ਪੁਰਖ ਆਪ ਨਹੀਂ ਸੀ, ਉਹ ਅਜੂਨੀ ਹੈ, ਜੂਨੀਆ ਤੋਂ ਰਹਿਤ ਹੈ, ਸਵੈਂਗ ਆਪਣੇ ਆਪ ਤੋਂ ਹੈ, ਉਹ ਕਿਸੇ ਤੋਂ ਨਹੀਂ ਹੈ, ਕਿਸੇ ਕੋਲੋਂ ਲੈ ਕਰਕੇ ਸੱਤਾ ਉਸਦੀ ਕਾਇਮ ਨਹੀਂ ਹੈ, ਉਸਦੀ ਉਸ ਬੇਪਰਵਾਹ ਦੀ ਸੱਤਾ ਆਪਣੇ ਆਪ ਤੋਂ ਹੈ, ਔਰ ਆਪਣੇ ਆਪ ਦੀ ਉਸਦੀ ਸੱਤਾ ਜਿਹੜੀ ਹੈ ਨਾਮ ਜਾਂ ਸ਼ਬਦ ਹੈ, ਜਿਹੜੀ ਕਿ ਮਨ, ਬੁੱਧੀ ਔਰ ਇੰਦਰੀਆਂ ਦੇ ਵਿਚ ਆ ਹੀ ਨਹੀਂ ਸਕਦੀ। ਸੋ ਦੋਨੋਂ ਅੱਖਾਂ ਦੇ ਪਿੱਛੇ ਬੈਠ ਕਰਕੇ ਜਦੋਂ ਉਸ ਨੂੰ ਪੁਕਾਰਨਾ ਪੈਂਦਾ ਤਾਂ ਉਸਦਾ ਇੱਕ ਲਫ਼ਜ਼ ਯਾਨੀ ਕਿ ਨਾਮ ਰੱਖਣਾ ਪੈਂਦਾ। ਅਸੀਂ ਇਸ ਨਾਮ ਦੀ ਪਰਿਭਾਸ਼ਾ ਨੂੰ ਅੱਛੇ ਤਰੀਕੇ ਦੇ ਨਾਲ ਸਮਝਣਾ ਕਿ ਨਾਮ ਕੀ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਇਸ ਦਾ ਲੜ ਪਕੜ ਕਰਕੇ ਪਾਰ ਹੋ ਸਕਦੇ ਹਾਂ। ਯਾਨੀ ਕਿ ਅਗਰ ਅਸੀਂ ਰੁਕਣਾ ਚਾਹੁੰਦੇ ਹਾਂ ਦੋਨਾਂ ਅੱਖਾਂ ਦੇ ਪਿੱਛੇ ਤੇ ਇਸ ਨਾਮ ਨੂੰ ਅਸੀਂ ਦੁਹਰਾਨੇ ਹਾਂ, ਇਸ ਦਾ ਉਪਦੇਸ਼ ਦਿੱਤਾ ਜਾਂਦਾ, ਪਰ ਵਿਚਾਰ ਕਰਕੇ ਦੇਖੋ ਇਹ ਨਾਮ ਉਦਾਹਰਣ ਕਿਸ ਕੀ ਉਧਾਰ ਰਹੇ, ਕਿਸ ਕਰਕੇ, ਯਾਨੀ ਕਿ ਜ਼ੁਬਾਨ ਜੋ ਹੈ ਇਸ ਦਾ ਉਚਾਰਣ ਕਰ ਰਹੀ ਹੈ। ਕਿਆ ਜ਼ੁਬਾਨ ਦੇ ਉਚਾਰਣ ਦੇ ਨਾਲ ਉਹ ਅਸੀਮਿਤ, ਅਪਾਰ, ਅਗਮ, ਅਲਖ ਜਿਹੜਾ ਲਿਖਿਆ ਜਾ ਸਕਦਾ ਇਸ ਦੀ ਕੈਦ ਦੇ ਵਿਚ ਆ ਸਕਦਾ ਹੈ? ਵਿਚਾਰ ਕਰਕੇ ਦੇਖ ਲੋ, ਜਿਤਨੇ ਵੀ ਸੀਮਿਤ ਸਾਧਨ ਨੇ ਕਦੇ ਵੀ ਉਸ ਅਸੀਮਿਤ ਤੱਕ ਪਹੁੰਚਾਉਣ ਦੇ ਕਾਬਿਲ ਨਹੀਂ ਬਣ ਸਕਦੇ। ਇਹ ਸਿਰਫ ਇੱਕ ਵਿਧੀ ਮਾਤਰ ਦਿੱਤੀ ਗਈ ਹੈ ਮਨੁੱਖ ਨੂੰ, ਕਿਉਂ? ਮਨੁੱਖ ਦੇ ਕੋਲ ਬੁੱਧੀ ਹੈ, ਬੁੱਧੀ ਕਿਸ ਵਾਸਤੇ ਦਿੱਤੀ ਗਈ ਸੀ? ਆਪਣੇ ਘਰ ਜਾਣ ਦਾ ਕੰਮ ਕਰਨ ਵਾਸਤੇ। ਅਸਲੀ ਅੱਖਰ ਕਿਹੜਾ, ਅਸਲੀ ਸੇਵਾ ਕਿਹੜੀ ਹੈ? ਸੇਵਾ ਸੁਰਤ ਸ਼ਬਦ ਚਿਤ ਲਾਏ, ਯਾਨੀ ਕਿ ਇਹ ਸੁਰਤ ਨੇ ਜੋ ਹੈ ਸ਼ਬਦ ਦੀ ਸੇਵਾ ਕਰਨੀ ਹੈ। ਇਹ ਸੰਸਾਰ ਦੀ ਉਹ ਸੱਚੀ ਸੇਵਾ ਹੈ ਜਿਸ ਸੇਵਾ ਨੂੰ ਕਰਨ ਵਾਸਤੇ ਇਹ ਮਨੁੱਖ ਦੀ ਜੂਨ ਮਿਲੀ ਹੈ। ਫਰਿਆਦ ਆਈ ਹੈ, ਬੜੀ ਸੁੰਦਰ ਫਰਿਆਦ ਹੈ, ਇੱਕ ਸੇਵਾਦਾਰ ਦੀ ਫਰਿਆਦ ਆਈ ਹੈ ਕਿ ਸਾਨੂੰ ਸੇਵਾ ਕਰਨ ਵਾਸਤੇ ਬੜੀ ਮਜਬੂਰ ਹੋ ਕਰਕੇ ਚਮਚਾਗਿਰੀ ਕਰਨੀ ਪੈਂਦੀ ਹੈ। ਚਮਚਾਗਿਰੀ ਲਫ਼ਜ਼ ਦਾ ਇਸਤੇਮਾਲ ਉਸ ਰੂਹ ਨੇ ਕੀਤਾ। ਕਾਰਨ ਕੀ ਸੀਗਾ? ਅਸੀਂ ਉਸ ਨੂੰ ਉਸਦੇ ਕਰੈਕਟਰ ਤੋਂ ਗਿਰਾਤਾ। ਗੁਰੂ ਕੀ ਹੈ? ਇੱਕ ਆਸ਼ਰਮ ਹੈ ਜਿੱਥੇ ਇਸ ਕਰੈਕਟਰ ਨੂੰ ਬਣਾਇਆ ਜਾਂਦਾ, ਔਰ ਇੱਕ ਐਸੇ ਆਸ਼ਰਮ ਦੇ ਵਿੱਚ ਉਸਦੇ ਕਰੈਕਟਰ ਨੂੰ ਗਿਰਾ ਦਿੱਤਾ ਗਿਆ, ਮਜਬੂਰ ਕਰ ਦਿੱਤਾ ਗਿਆ। ਯਾਦ ਰੱਖਣਾ, ਇਹ ਨਿਸ਼ਾਨੀ ਹੈ। ਕਿਸ ਚੀਜ਼ ਦੀ ਨਿਸ਼ਾਨੀ ਹੈ? ਪਤਨ ਦੀ ਨਿਸ਼ਾਨੀ ਹੈ। ਪਤਨ ਦੂਰ ਨਹੀਂ ਹੈ। ਅਗਰ ਇੱਕ ਜੀਵਾਤਮਾ ਆਪਣੇ ਕਰੈਕਟਰ ਤੋਂ ਗਿਰ ਗਈ ਹੈ ਤੇ ਇਹ ਪਤਨ ਹੈ, ਨਿਸ਼ਚਿਤ ਰੂਪ ਵਿੱਚ ਪਤਨ ਹੈ। ਹੁਣ ਵਿਚਾਰ ਕਰਕੇ ਦੇਖ ਲੋ ਇਹਦਾ ਇਲਾਜ ਕੀ ਹੈ। ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਬਚ ਸਕਦੀ ਹੈ। ਹੁਣ ਜਿਸ ਨੇ ਉਸ ਨੂੰ ਕਰੈਕਟਰ ਤੋਂ ਗਿਰਾ ਦਿੱਤਾ ਉਸਦਾ ਤੇ ਜਨਮ ਪੱਕਾ ਹੋ ਗਿਆ, ਉਹ ਤੇ ਬਚ ਨਹੀਂ ਸਕਦਾ। ਬੇਸ਼ੱਕ ਉਹ ਹਜੂਰ ਦੇ ਚਾਰੋਂ ਪਾਸੇ ਚੱਕਰ ਲਗਾਉਂਦਾ ਰਹੇ ਸਾਰੀ ਉਮਰ ਨਹੀਂ, ਅਨੰਤ ਕਾਲ ਤੱਕ, ਜਦ ਤੱਕ ਉਹ ਜੀਵਾਤਮਾ ਬਖਸ਼ੇਗੀ ਨਹੀਂ ਤਦ ਤੱਕ ਉਹ ਬਖਸ਼ਿਆ ਨਹੀਂ ਜਾ ਸਕਦਾ। ਕਿਸੇ ਦਾ ਹੱਕ ਖਾ ਕਰਕੇ, ਹੱਕ ਮਾਰ ਕਰਕੇ ਕੋਈ ਸੱਚਖੰਡ ਚਲਾ ਜਾਏਗਾ? ਕਦੀ ਹੋ ਨਹੀਂ ਸਕਦਾ। ਸਤਿਗੁਰੂ ਕਿਸ ਨੂੰ ਬਖਸ਼ਣਗੇ? ਜਿਹੜੇ ਉਹਨਾਂ ਦੇ ਮੁਤਲਕ ਕਰਮ ਕੀਤੇ ਗਏ ਨੇ। ਹੁਣ ਏ ਬੀ ਸੀ ਦੇ ਮੁਤਲਕ ਕੀਤੇ ਗਏ ਕਰਮ ਉਹ ਲੈਣ ਵਾਸਤੇ ਖਲੋਤਾ ਹੈ। ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਇਆ ਆਈ, ਅੰਤ ਦੇ ਵਿੱਚ ਇਹ ਆ ਕਰਕੇ ਖਲੋ ਜਾਣਗੇ ਆਪਣਾ ਹਿਸਾਬ ਲੈਣ ਵਾਸਤੇ। ਸਤਿਗੁਰੂ ਵੀ ਮੌਜੂਦ ਨੇ। ਸਤਿਗੁਰੂ ਕਹਿਣਗੇ ਪਹਿਲੇ ਭਾਈ ਤੁਸੀਂ ਆਪਣਾ ਹਿਸਾਬ ਲਓ। ਯਾਦ ਰੱਖਣਾ, ਇਹ ਸਾਰਾ ਹਿਸਾਬ ਸਾਨੂੰ ਦੇਣਾ ਪਏਗਾ। ਹੁਣ ਜਿਸ ਦਾ ਕਰੈਕਟਰ ਗਿਰ ਗਿਆ, ਹੁਣ ਵਿਚਾਰ ਕਰਕੇ ਦੇਖ ਲਓ ਉਸਨੇ ਕੀ ਖੱਟਿਆ। ਅਗਰ ਉਸਦਾ ਕਰੈਕਟਰ ਗਿਰ ਗਿਆ ਤੇ ਉਸਦੇ ਬੱਚੇ ਉਸ ਕੋਲੋਂ ਕਿਆ ਹਾਸਲ ਕਰ ਸਕਦੇ ਨੇ? ਸਮਾਜ ਉਸ ਐਸੇ ਕਰੈਕਟਰ ਲੈਸ ਆਤਮਾ ਤੋਂ ਕਿਆ ਹਾਸਲ ਕਰ ਸਕਦੀ ਹੈ? ਸਮਾਜ ਨੂੰ ਕਿਆ ਦੇ ਸਕਦਾ? ਉਹ ਕੁਛ ਵੀ ਨਹੀਂ ਦੇ ਸਕਦਾ। ਯਾਨੀ ਕਿ ਉਸਨੇ ਆਪਣਾ ਪਤਨ ਕਰ ਲਿਆ, ਨਿਸ਼ਚਿਤ ਹੋ ਗਿਆ ਉਸਦਾ ਪਤਨ। ਕਿਸ ਤਰੀਕੇ ਦੇ ਨਾਲ ਬਚ ਸਕਦਾ? ਜਿਸ ਨੇ ਉਸਦਾ ਕਰੈਕਟਰ ਗਿਰਾਇਆ ਆਪਣਾ ਤਾਂ ਨੁਕਸਾਨ ਕੀਤਾ, ਯਾਨੀ ਕਿ ਪਾਪ ਤੇ ਉਸਨੇ ਕਮਾ ਹੀ ਲਿਆ, ਪਰ ਦੂਸਰੇ ਨੂੰ ਵੀ ਪਾਪੀ ਬਣਾ ਦਿੱਤਾ ਜਿਸ ਦਾ ਕਰੈਕਟਰ ਗਿਰਾਇਆ ਸੀ। ਕਿਸ ਤਰੀਕੇ ਦੇ ਨਾਲ? ਯਾਨੀ ਕਿ ਹਿਸਾਬ ਲੈਣ ਵਾਸਤੇ ਕੌਣ ਆਏਗਾ? ਅਕਾਲ ਪੁਰਖ ਨੇ ਕੋਈ ਐਸੇ ਨੁਮਾਇੰਦੇ ਨਹੀਂ ਖੜੇ ਕੀਤੇ ਜਿਹੜੇ ਕਿ ਦੂਸਰਿਆਂ ਦਾ ਹਿਸਾਬ ਲੈਂਦੇ ਨੇ। ਹਿਸਾਬ ਲੈਣ ਵਾਸਤੇ ਉਸੇ ਜੀਵਾਤਮਾ ਨੂੰ ਖੁਦ ਆਉਣਾ ਪਏਗਾ ਜਿਸਦਾ ਕਿ ਹੱਕ ਮਾਰ ਕੇ ਇਹ ਜੀਵਾਤਮਾ ਨੇ ਖਾ ਲਿਆ ਹੈ। ਯਾਨੀ ਕਿ ਉਸ ਨੂੰ ਜਨਮ ਲੈਣਾ ਪਏਗਾ, ਉਸਦਾ ਜਨਮ ਨਿਸ਼ਚਿਤ ਹੋ ਗਿਆ। ਉਸਨੇ ਤਾਂ ਪਾਪ ਕਮਾਇਆ ਹੀ, ਦੂਸਰੇ ਨੂੰ ਵੀ ਪਾਪੀ ਬਣਾ ਦਿੱਤਾ, ਉਸ ਨੂੰ ਜਨਮ ਲੈਣਾ ਪਏਗਾ। 9 ਮਹੀਨੇ ਮਾਂ ਦੇ ਪੇਟ ਵਿੱਚ ਆਉਣਾ ਪਏਗਾ, ਕਿਸੇ ਵੀ ਯੁੱਗ ਕਾਲ ਦੇ ਵਿੱਚ ਆਏ। ਅਨੰਤ ਕਲਪਾਂ ਤੱਕ ਇਹ ਜੋ ਬੀਜ ਨੇ ਇਹ ਕਦੀ ਵੀ ਨਹੀਂ ਬੁੱਝਦੇ, ਇਹ ਫੁੱਟਦੇ ਨੇ, ਇਹਨਾਂ ਦਾ ਭੁਗਤਾਨ ਦੇਣਾ ਪੈਂਦਾ। ਥੋੜੋ ਜੀਵਾਤਮਾ ਕਿਸ ਤਰੀਕੇ ਨਾਲ ਬਚ ਸਕਦੀ ਹੈ? ਅਗਰ ਪੂਰਨ ਸਤਿਗੁਰਾਂ ਦੇ ਦਰਬਾਰ ਚ ਆ ਗਈ ਹੈ ਤੇ ਪੂਰਨ ਸੰਤਾਂ ਦੇ ਦਰਬਾਰ ਚ ਕੋਈ ਗੱਲ ਕਹੀ ਜਾਂਦੀ ਹੈ, ਬਖਸ਼ੋ, ਬਖਸ਼ਣੇ ਦਾ ਪਾਠ ਪੜਾਇਆ ਜਾਂਦਾ। ਬਖਸ਼ਣ ਦਾ ਕੀ ਲਫ਼ਜ਼ ਹੈ, ਕਿਆ ਅਰਥ ਹੈ? ਬਖਸ਼ਣਾ ਕਿਸ ਨੂੰ ਕਹਿੰਦੇ ਨੇ? ਇਸ ਜੀਵਾਤਮਾ ਨੂੰ ਜਿਸ ਦਾ ਹੱਕ ਖਾਧਾ ਗਿਆ, ਇਹਨਾਂ ਨੂੰ ਬਖਸ਼ਣਾ ਪਏਗਾ ਅਗਰ ਉਹ ਆਪਣਾ ਉਧਾਰ ਕਰਨਾ ਚਾਹੁੰਦੀ ਹੈ ਤਾਂ। ਦੋਨਾਂ ਦਾ ਉਧਾਰ ਹੋ ਜਾਏਗਾ ਅਗਰ ਉਹ ਆਪਣੇ ਹੱਕ ਤੋਂ ਬਖਸ਼ ਦੇਗੀ ਤੇ, ਦੂਸਰੇ ਦਾ ਵੀ ਜਨਮ ਨਹੀਂ ਹੋਏਗਾ। ਦੇਣ ਕਿਸ ਨੂੰ ਆਏਗਾ? ਉਹ ਤੇ ਬਖਸ਼ ਦਿੱਤਾ ਗਿਆ। ਔਰ ਅਗਰ ਉਸਨੇ ਬਖਸ਼ ਦਿੱਤਾ ਤੇ ਉਹ ਹਿਸਾਬ ਕਿਸ ਦਾ ਲੈਣ ਆਏਗਾ? ਆਪਣਾ ਹਿਸਾਬ ਤੇ ਉਸਨੇ ਛੋੜ ਹੀ ਦਿੱਤਾ ਤੇ ਦੋਨਾਂ ਦਾ ਹੀ ਉਧਾਰ ਹੋ ਗਿਆ। ਇਸ ਨੂੰ ਕਹਿੰਦੇ ਨੇ ਸੰਤ ਦੀ ਅਦਾਲਤ, ਸੰਤ ਦਾ ਬਖਸ਼ਣਾ। ਅਸੀਂ ਬਖਸ਼ਣੇ ਲਫ਼ਜ਼ ਨੂੰ ਸਮਝ ਨਹੀਂ ਸਕੇ। ਤੇ ਇਸ ਤੋਂ ਵਿਚਾਰ ਕਰਕੇ ਦੇਖ ਲਓ, ਅਸੀਂ ਸਤਿਗੁਰ ਦੇ ਕੋਲ ਆਉਂਦੇ ਹਾਂ ਆਪਣੇ ਜਨਮ ਪੱਕੇ ਕਰਕੇ ਜਾ ਰਹੇ ਹਾਂ ਜਾਂ ਬਖਸ਼ ਕਰਕੇ ਜਾ ਰਹੇ ਹਾਂ ਦੂਸਰੇ ਨੂੰ ਵੀ ਔਰ ਆਪਣੇ ਨੂੰ? ਬਖਸ਼ਣਾ ਸਿੱਖ ਲਓ, ਅਗਰ ਦੂਸਰੇ ਨੂੰ ਬਖਸ਼ ਦਿਆਂਗੇ ਅਸੀਂ ਵੀ ਬਖਸ਼ੇ ਜਾਵਾਂਗੇ। ਚੌਥੇ ਪੈਰ ਦੇ ਵਿੱਚ ਬਹੁਤ ਸਾਰੀਆਂ ਜੀਵਾਤਮਾ ਮੌਜੂਦ ਨੇ, ਕਿਸੇ ਦੀ ਨਿੰਦਿਆ ਦਾ ਵਿਸ਼ੇ ਨਹੀਂ ਹੈ। ਆਖਰੀ ਪੈਰ ਆ ਬੁਢਾਪੇ ਦਾ, ਇਸ ਵਕਤ ਲੰਬੇ ਹੱਥ ਉੱਚੇ ਕਰਕੇ ਪੂਰੇ ਦੰਡਵਤ ਦੇਖ ਕਰਕੇ ਕਿਹਾ ਜਾਂਦਾ ਸਾਨੂੰ ਬਖਸ਼ ਦਿਓ।
ਕਦੀ ਖੁਦ ਵਿਚਾਰ ਕੀਤਾ ਅਸੀਂ ਕਿਸੇ ਨੂੰ ਬਖਸ਼ਿਆ? ਅਸੀਂ ਤਾਂ ਕਰੈਕਟਰ ਗਿਰਾਉਣ ਦਾ ਕੰਮ ਕੀਤਾ, ਬਖਸ਼ਣ ਦਾ ਕੰਮ ਤੇ ਅੱਜ ਤੱਕ ਸਿੱਖਿਆ ਹੀ ਨਹੀਂ। ਉਹ ਜਦ ਬਖਸ਼ਿਆ ਨਹੀਂ ਤਾਂ ਸਾਨੂੰ ਕਿਸੇ ਨੇ ਬਖਸ਼ ਦੇਣਾ? ਕੋਈ ਵੀ ਨਹੀਂ ਬਖਸ਼ੇਗਾ। ਸਾਧ ਸੰਗਤ ਜੀ, ਜਿੱਥੇ ਕਿਸੇ ਭਰਮ ਦੇ ਵਿੱਚ ਫਸੇ ਰਹੋ, ਇਹ ਭੁਗਤਾਨ ਸਾਨੂੰ ਇਸ ਜੀਵਾਤਮਾ ਨੂੰ ਦੇਣਾ ਪਏਗਾ ਅਨੰਤ ਕਾਲ ਤੱਕ। ਸੋ ਅੱਜ ਦਾ ਜੋ ਉਪਦੇਸ਼ ਹੈ ਬਿਲਕੁਲ ਸਪਸ਼ਟ ਹੈ, ਚਾਰ ਪੈਰਾਂ ਦੇ ਤਰੀਕੇ ਦੇ ਨਾਲ ਜੋ ਫਰਿਆਦ ਆਈ ਹੈ, ਉਸ ਫਰਿਆਦ ਦੀ ਉਸ ਜੀਵਾਤਮਾ ਨੂੰ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਅਗਰ ਬਖਸ਼ ਦੇਗੀ ਤੇ ਸਤਿਗੁਰੂ ਦੇ ਕੋਲੋਂ ਲੈ ਜਾਏਗੀ, ਅਗਰ ਬਖਸ਼ੇਗੀ ਨਹੀਂ ਤੇ ਜਨਮ ਦੇ ਬੰਧਨ ਦੇ ਵਿੱਚ ਆਏਗੀ। ਤੇ ਬਖਸ਼ਣਾ ਸਿੱਖਣਾ ਹੀ ਜੋ ਹੈ ਇਹ ਗੁਰੂ ਦਾ ਆਸ਼ਰਮ ਹੈ, ਇਹੀ ਉਹ ਉੱਚੀ ਸਿੱਖਿਆ ਹੈ ਜਿਸ ਨੂੰ ਸਿੱਖਣ ਵਾਸਤੇ ਮਨੁੱਖ ਹੀ ਸਿੱਖ ਸਕਦਾ, ਜਾਨਵਰ ਪਰਿੰਦੇ ਇਸ ਸਿੱਖਿਆ ਨੂੰ ਨਹੀਂ ਸਿੱਖ ਸਕਦੇ। ਔਰ ਇਸ ਸਿੱਖਿਆ ਨੂੰ ਧਾਰਨ ਕਰਕੇ ਹੀ ਇਹ ਜੀਵਾਤਮਾ ਜੋ ਹੈ ਇਹਨਾਂ ਮੰਡਲਾਂ ਤੋਂ ਪਾਰ ਹੋ ਸਕਦੀ ਹੈ। ਕੋਈ ਵੀ ਜੀਵਾਤਮਾ ਚਾਹੇ ਪਾਪੀ ਹੈ ਚਾਹੇ ਪੁੰਨ ਕਮਾਉਣ ਵਾਲੀ ਹੈ, ਬਿਨਾਂ ਬਖਸ਼ੇ ਇਸ ਅਨੰਤ ਮੰਡਲਾਂ ਨੂੰ ਪਾਰ ਨਹੀਂ ਕਰ ਸਕਦੀ। ਬਖਸ਼ਣਾ ਅਵਸ਼ ਹੈ, ਪਰ ਸਤਿਗੁਰੂ ਕਿਸ ਨੂੰ ਬਖਸ਼ਦੇ ਨੇ? ਜਿਹੜਾ ਦੂਸਰਿਆਂ ਨੂੰ ਬਖਸ਼ ਦਿੰਦਾ, ਜਿਹੜਾ ਦੂਸਰਿਆਂ ਨੂੰ ਬਖਸ਼ਣਾ ਜਾਣਦਾ ਹੀ ਨਹੀਂ ਉਸ ਨੂੰ ਕੋਈ ਵੀ ਨਹੀਂ ਬਖਸ਼ਦਾ। ਯਾਨੀ ਕਿ ਪਰਮਾਤਮਾ ਸੰਤਾਂ ਦੇ ਦਰਬਾਰ ਦੇ ਵਿੱਚ ਬਖਸ਼ਣਾ ਹੀ ਅਸੀਂ ਸਿੱਖਣਾ ਹੈ, ਦੂਸਰੇ ਦੇ ਕਰੈਕਟਰ ਨੂੰ ਗਿਰਾਣਾ ਨਹੀਂ ਸਿੱਖਣਾ। ਗਿਰਾਣਾ ਜੋ ਹੈ ਇਹ ਪਤਨ ਦੀ ਨਿਸ਼ਾਨੀ ਹੈ। ਸੋ ਪਹਿਲੀ ਤੁਕ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਪਹਿਲੇ ਪੈਰ ਨੈਣ ਸਲੋਨਣੀ ਹੈ। ਨੈਣ ਸਲੋਨਣੀ ਸੁੰਦਰ ਨੇਤਰੋਂ ਵਾਲੀ ਇਸਤਰੀ। ਸੁੰਦਰ ਨੇਤਰੋਂ ਵਾਲੀ ਇਸਤਰੀ ਕਿਹੜੀ ਹੈ? ਇਹ ਵਿਚਾਰ ਕਰਕੇ ਦੇਖੋ, ਇਹ ਆਤਮਾ ਦੀ ਤਰਫ ਇਸ਼ਾਰਾ। ਆਤਮਾ ਨੂੰ ਸੁੰਦਰ ਕਿਉਂ ਕਿਹਾ ਔਰ ਨੈਣ ਸਲੋਨਣੀ ਸੁੰਦਰ ਨੇਤਰ ਕਿਉਂ ਕਿਹਾ ਗਿਆ? ਸੁੰਦਰ ਨੇਤਰ ਇਸ ਕਰਕੇ ਕਿਹਾ ਗਿਆ ਕਿ ਜਿਹੜੇ ਨੇਤਰ ਉਸ ਪਰਮਾਤਮਾ ਦਾ ਦੀਦਾਰ ਕਰ ਸਕਦੇ ਨੇ, ਉਸਦਾ ਦਰਸ਼ਨ ਕਰ ਸਕਦੇ ਨੇ, ਉਹ ਸੁੰਦਰ ਨੇ। ਜਿਹੜੇ ਇਸ ਨਾਸ਼ਵਾਨ ਸੰਸਾਰ ਨੂੰ ਦੇਖਦੇ ਨੇ, ਇਹਨਾਂ ਅੱਖਾਂ ਦੇ ਨਾਲ ਅਸੀਂ ਕਿਆ ਦੇਖ ਰਹੇ ਹਾਂ? ਇਸ ਜਗਤ ਨੂੰ ਦੇਖ ਰਹੇ ਹਾਂ, ਵਸਤੂਆਂ ਨੂੰ, ਸੰਬੰਧਾਂ ਨੂੰ ਦੇਖ ਰਹੇ ਹਾਂ, ਇਹਨਾਂ ਨੂੰ ਕਾਇਮ ਰੱਖਣ ਵਾਸਤੇ ਆਪਣੀ ਹਸਤੀ ਨੂੰ ਮਿਟਾ ਰਹੇ ਹਾਂ। ਤੇ ਇਹ ਨੈਣ ਜਿਹੜੇ ਨੇ ਇਹ ਸੁੰਦਰ ਯਾਨੀ ਕਿ ਸਲੋਨਣੀਏ ਨਹੀਂ ਹੋ ਸਕਦੇ, ਕਿਉਂਕਿ ਇਹਨਾਂ ਨੇ ਵੀ ਖਤਮ ਹੋ ਜਾਣਾ, ਜਿਹਨੂੰ ਦੇਖ ਰਿਹਾ ਉਹਨੇ ਵੀ ਖਤਮ ਹੋ ਜਾਣਾ। ਇਸ ਕਰਕੇ ਇਹ ਸੁੰਦਰ ਨੇਤਰ ਨਹੀਂ ਨੇ। ਸੁੰਦਰ ਨੇਤਰ ਕਿਹੜੇ ਨੇ? ਆਤਮਾ ਦੇ, ਉਸ ਪਰਮਾਤਮਾ ਨੂੰ, ਉਸਦੇ ਅੰਸ਼ ਨੂੰ, ਸ਼ਬਦ ਨੂੰ, ਨਾਮ ਨੂੰ, ਜੋ ਕਿ ਇੱਕ ਪ੍ਰਕਾਸ਼ ਹੈ, ਇੱਕ ਆਵਾਜ਼ ਹੈ, ਉਸ ਆਵਾਜ਼ ਨੂੰ ਸਿਰਫ ਇਹ ਸੁਣ ਸਕਦੀ ਹੈ ਆਤਮਾ, ਔਰ ਇਸੀ ਦੇ ਨੈਣ ਦੇ ਸਕਦੇ ਨੇ। ਹੁਣ ਵਿਚਾਰ ਕਰਕੇ ਦੇਖ ਦੋ, ਆਤਮਾ ਦੇ ਕੋਈ ਅੱਖਾਂ ਨੇ, ਕੋਈ ਕੰਨ ਨੇ? ਤੇ ਐਸੀ ਕੋਈ ਗੱਲ ਨਹੀਂ ਹੈ। ਨਾ ਕੋਈ ਉਸਦੇ ਕੰਨ ਨੇ, ਨਾ ਕੋਈ ਉਸਦੀਆਂ ਅੱਖਾਂ ਨੇ। ਰੰਗ, ਰੂਪ, ਰੇਖ, ਆਕਾਰ ਸਭ ਤੋਂ ਰਹਿਤ, ਯਾਨੀ ਕਿ ਇੱਕ ਆਵਾਜ਼ ਪ੍ਰਕਾਸ਼ ਦਾ ਪੁੰਜ ਪਰਮਾਤਮਾ ਦਾ ਅੰਸ਼ ਹੈ। ਕਿਹਾ ਜਾਂਦਾ ਕਿ ਜ਼ਰੇ ਜ਼ਰੇ ਦੇ ਵਿੱਚ ਪਰਮਾਤਮਾ ਮੌਜੂਦ ਹੈ, ਤੇ ਜ਼ਰੇ ਜ਼ਰੇ ਦੇ ਵਿੱਚ ਪਰਮਾਤਮਾ ਕਿਸ ਤਰੀਕੇ ਨਾਲ ਮੌਜੂਦ ਹੈ? ਉਹ ਤੇ ਅਜੂਨੀ ਹੈ, ਜੂਨੀਆਂ ਤੋਂ ਰਹਿਤ ਹੈ। ਉਸਦਾ ਇਹ ਅੰਸ਼ ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ, ਸੁਪਤ ਅਵਸਥਾ ਦੇ ਵਿੱਚ, ਜਾਗ੍ਰਤ ਅਵਸਥਾ ਦੇ ਵਿੱਚ ਔਰ ਪੂਰਨ ਚੇਤਨ ਅਵਸਥਾ ਵਿੱਚ ਇਸ ਪੂਰੇ ਜੜ ਚੇਤਨ ਲੋਕ ਨੂੰ ਆਧਾਰ ਦੇ ਰਿਹਾ। ਯਾਨੀ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਜੋ ਵੀ ਤਾਕਤ ਕੰਮ ਕਰ ਰਹੀ ਹੈ, ਇਸ ਆਤਮਾ ਦੀ ਤਾਕਤ ਕੰਮ ਕਰ ਰਹੀ ਹੈ। ਔਰ ਜਿਸ ਨੇ ਇਸ ਆਤਮਾ ਨੂੰ ਜਾਣ ਲਿਆ, ਸਮਝ ਲਓ ਉਸ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਸੋ ਆਤਮਾ ਦੀ ਅੱਖ ਔਰ ਜਿਹੜੀ ਕੰਨ ਦੀ ਗੱਲ ਕੀਤੀ ਗਈ ਹੈ, ਇਹ ਇਸ ਦੀ ਇੱਕ ਤਾਕਤ ਹੈ। ਕਿਸ ਤਰੀਕੇ ਦੇ ਨਾਲ? ਜਿਸ ਤਰ੍ਹਾਂ ਸੂਰਜ ਦੀ ਗੱਲ ਕੀਤੀ ਜਾਂਦੀ ਹੈ ਕਿ ਰੋਸ਼ਨੀ ਆ, ਹੁਣ ਸੂਰਜ ਆਪਣੇ ਆਪ ਦੇ ਵਿੱਚ ਇੱਕ ਪਿੰਡ ਹੈ, ਉਸ ਦੇ ਵਿੱਚੋਂ ਪ੍ਰਕਾਸ਼ ਦੀਆਂ ਕਿਰਨਾਂ ਨਿਕਲਦੀਆਂ ਨੇ। ਉਹ ਕਿਰਨਾਂ ਅਗਰ ਨਿਕਲਦੀਆਂ ਨੇ ਤੇ ਅਸੀਂ ਇਸ ਜਗਤ ਦੇ ਵਿੱਚ ਅੰਧੇਰੀ ਰਾਤ ਦੇ ਵਿੱਚ ਆਪਣਾ ਕੰਮ ਕਰ ਸਕਦੇ ਹਾਂ। ਜਦੋਂ ਇਹ ਕਿਰਨਾਂ ਚਲੀਆਂ ਜਾਂਦੀਆਂ ਨੇ, ਅਸੀਂ ਆਪਣਾ ਕੰਮ ਨਹੀਂ ਕਰ ਸਕਦੇ, ਯਾਨੀ ਕਿ ਰਾਤ ਅੰਧੇਰੀ ਹੋ ਜਾਂਦੀ ਹੈ। ਤੇ ਨੈਣ ਸਲੋਨਣੀ ਜਿਹੜੀ ਆਤਮਾ ਦੀ ਤਰਫ ਇਸ਼ਾਰਾ ਕਿ ਸੁੰਦਰ ਅੱਖਾਂ ਉਹੀ ਨੇ ਜਿਹੜੀਆਂ ਕਿ ਉਸ ਪਰਮਾਤਮਾ ਨੂੰ ਦੇਖ ਸਕਦੀਆਂ ਨੇ, ਔਰ ਪਰਮਾਤਮਾ ਨੂੰ ਦੇਖਣ ਵਾਲੀ ਜਿਹੜੀ ਅੱਖ ਹੈ, ਤਾਕਤ ਜੋ ਹੈ ਉਹ ਆਤਮਾ ਦੀ ਹੈ। ਰਹਿਣ ਅੰਧਿਆਰੀ ਰਾਮ, ਇਹ ਰਾਮ ਲਫ਼ਜ਼ ਜਿਹੜਾ ਇਹਦੇ ਅਸਲ ਵਿੱਚ ਇਸ ਸ਼ਬਦ ਦੀ ਰਾਮ ਦਾ ਕੋਈ ਅਰਥ ਨਹੀਂ ਹੈ, ਸਿਰਫ ਤੁਕ ਮਿਲਾਉਣ ਵਾਸਤੇ ਹੀ ਉਸ ਪਰਮਾਤਮਾ ਨੂੰ ਯਾਦ ਕੀਤਾ ਗਿਆ। 6 ਤੁਕਾਂ ਦਾ ਇੱਕ ਬੰਦ ਹੈ ਔਰ 5 ਬੰਦਾਂ ਦੇ ਵਿੱਚ ਇਹ ਪੂਰਾ ਸ਼ਬਦ ਜਿਹੜਾ 4 ਪੈਰਾਂ ਦਾ ਔਰ ਆਖਰੀ ਦੇ ਵਿੱਚ ਇਸ ਆਤਮਾ ਨੂੰ ਜਗਾਉਣ ਦਾ ਉਪਦੇਸ਼ ਦੇ ਕਰਕੇ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ। 10 ਵਾਰੀ ਉਹਨਾਂ ਨੇ ਰਾਮ ਲਫ਼ਜ਼ ਦਾ ਇਸਤੇਮਾਲ ਕੀਤਾ। ਰਾਮ ਕੌਣ ਹੈ? ਰਮਈਆ, ਉਸ ਪਰਮਾਤਮਾ ਦੇ ਗੁਣ ਦੀ ਤਰਫ ਇਸ਼ਾਰਾ ਹੈ ਜਿਹੜਾ ਜੜ ਚੇਤਨ ਸਭ ਨੂੰ ਆਧਾਰ ਦੇ ਰਿਹਾ, ਯਾਨੀ ਕਿ ਆਵਾਜ਼ ਔਰ ਪ੍ਰਕਾਸ਼, ਇਸੀ ਨੂੰ ਨਾਮ ਕਿਹਾ ਗਿਆ। ਔਰ ਇਸੀ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਇਸ ਜੀਵਾਤਮਾ ਨੂੰ ਸੰਤ ਉਪਦੇਸ਼ ਕਰਦੇ ਨੇ। ਉਪਦੇਸ਼ ਜਿਤਨੇ ਵੀ ਦਿੱਤੇ ਜਾਂਦੇ ਨੇ, ਮਨ, ਬੁੱਧੀ ਔਰ ਇੰਦਰੀਆਂ ਦੇ ਵੀ ਸੀਮਿਤ ਹੁੰਦੇ ਨੇ ਔਰ ਸੀਮਿਤ ਹੀ ਫਲ ਦਿੰਦੇ ਨੇ। ਜਿਹੜੀ ਜੀਵਾਤਮਾ ਇਸ ਜਗਤ ਵਿੱਚੋਂ ਨਿਕਲਦਾ ਕੰਮ ਕਰ ਲੈਂਦੀ ਹੈ, ਅੰਧੇਰੀ ਰਾਤ ਦੇ ਵਿੱਚ ਆਪਣਾ ਕੰਮ ਕਰ ਲੈਂਦੀ ਹੈ, ਉਸ ਗੁਰੂ ਨੂੰ ਪ੍ਰਾਪਤ ਕਰਕੇ ਉਸ ਦੀ ਚਾਨਣ ਦੇ ਵਿੱਚ, ਉਸਦੀ ਰੋਸ਼ਨੀ ਦੇ ਵਿੱਚ, ਉਸ ਪਰਮਾਤਮਾ ਨੂੰ ਸੱਚੇ ਨਾਮ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਜਾਂਦੀ ਹੈ। ਨਹੀਂ ਤੇ ਅਨੰਤ ਕਾਲ ਤੱਕ ਤੁਸੀਂ ਇਹਨਾਂ ਲਫ਼ਜ਼ਾਂ ਦਾ ਜਾਪ ਕਰਦੇ ਰਹੋ, ਇੰਦਰੀ ਦਾ ਜਪ ਕਦੀ ਵੀ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਬਣ ਸਕਦਾ। ਯਾਨੀ ਕਿ ਉਹ ਫਲ ਨਹੀਂ ਮਿਲੇਗਾ ਜਿਸ ਨੂੰ ਸ਼ਬਦ ਜਾਂ ਨਾਮ ਕਿਹਾ ਗਿਆ। ਬਾਕੀ ਅਨੰਤ ਫਲ ਜਿਹੜੇ ਮੌਜੂਦ ਨੇ ਇਸ ਜਗਤ ਦੇ ਵਿੱਚ, ਸਾਰੇ ਦੇ ਸਾਰੇ ਮਿਲ ਜਾਣਗੇ, ਸਾਡੀ ਝੋਲੀਆਂ 'ਚ ਤਕਸੀਮ ਹੋ ਜਾਣਗੇ। ਸਿਰਫ ਇੱਕੋ ਹੀ ਫਲ ਨਹੀਂ ਮਿਲੇਗਾ, ਉਹ ਫਲ ਸਿਰਫ ਉਸ ਨੂੰ ਮਿਲਦਾ ਜਿਹੜੀ ਕਿ ਆਤਮਾ ਉਸ ਪਰਮਾਤਮਾ ਦਾ ਜਾਪ ਕਰਦੀ ਹੈ। ਸੇਵਾ ਸੁਰਤ ਸ਼ਬਦ ਚਿਤ ਲਾਏ, ਯਾਨੀ ਚਿੱਤ ਯਾਨੀ ਕਿ ਮਨ, ਜਦੋਂ ਮਨ ਉਸ ਪਰਮਾਤਮਾ ਦੇ ਵਿੱਚ ਰਮਦਾ, ਮਨ ਉਸ परमात्मा नूं याद करदा पुकारदा तां ही जा करके जो है ए आत्मा जो है उस सच्चे शब्द नूं मिलण दे काबिल बन सकदी है। तो इस अंधेरी रात पहला पैर जदों चढ़िया अंधेरी रात हुंदी है ते सुंदर अखां वाली स्त्री है तू जाग यानी के जा करके अपने घर दा काम कर। कौन सुत्यां नूं कौन जगांदा जदों ए जीवात्मा सुती होवे ते विचार करके देख लो कोई भी इस नूं नहीं जगांदा। ए संता दी वडियाई है उन्हां दी रहमत है कि स्मृत लोक दे विच इस गंदगी दे विच आ करके इस आत्मा नूं जगाण दा काम करदे ने। होर किसी ने भी इस आत्मा नूं जगाण दा काम अज तक नहीं कीता। अगर ओ अकाल पुरख परमात्मा विचार करके देखो क्या उस दे विच समर्था नहीं है क्या ओ सचखंड बैठे सारा काम नहीं कर सकते ते फिर इस गंध दे विच आण दी की जरूरत पई है। यानी कि ए जो खेल चल रहा है नियम दे अधीन खेल चल रहा है। निश्चित नियम ने मौत दा नियम है कर्म दा नियम है। कर्म दी गति तो कोई नहीं बच सकदा और आई मौत नू कोई टाल नहीं सकदा। संत भी आंदे ने ते इस नियम नू गले विच धारण करके आंदे ने। बेशक ओ जन्म मरण तो परे कर्मा तो रहित ने पर उस सब दे बावजूद इस जगत दे विच एक मिसाल कायम करदे ने कि इन्हां नियमां दा असी पालन करना है। और बहुत सारियां रूहां आकर के फरियाद करदे ने कि अपने घर दे मेंबरां दीआं लंबियां उमरां दीआं गल्लां करदे ने। ਇਹ ਉਹ ਲਿਖ ਦਿਓ ਕਿ ਸੰਤਾਂ ਕੋਲੋਂ ਵੀ ਹੁਕਮ ਮਦੂਲੀ ਕਰਵਾਉਣ ਤੋਂ ਅਸੀਂ ਬਾਜ ਨਹੀਂ ਆਉਂਦੇ ਜਿਹੜੇ ਉਸ ਅਕਾਲ ਪੁਰਖ ਦਾ ਰੂਪ ਲੈ ਕਰਕੇ ਪੂਰਨ ਤਾਕਤ ਲੈ ਕਰਕੇ ਆਉਂਦੇ ਨੇ ਉਸ ਦੇ ਹੁਕਮ ਦੇ ਵਿੱਚ ਨਿਯਮ ਦਾ ਪਾਲਣ ਕਰਦੇ ਨੇ। ਪਰ ਅਸੀਂ ਕਦੇ ਵੀ ਆਪਣੇ ਸਤਿਗੁਰ ਦੇ ਹੁਕਮ ਦੇ ਵਿੱਚ ਆ ਕਰਕੇ ਇਸ ਨਿਯਮ ਦਾ ਪਾਲਣ ਕਰਨ ਲਈ ਇਸ ਜਗਤ ਦੇ ਵਿੱਚ ਕਦੀ ਵੀ ਵਿਚਰਨ ਨਹੀਂ ਕਰਦੇ। ਔਰ ਜਦ ਤੱਕ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਨਹੀਂ ਆਵਾਂਗੇ ਤਦ ਤੱਕ ਸਾਨੂੰ ਇਸ ਨਾਮ ਦੀ ਪਰਿਭਾਸ਼ਾ ਦਾ ਪਤਾ ਚੱਲ ਹੀ ਨਹੀਂ ਸਕਦਾ। ਔਰ ਜਿਹੜਾ ਸੱਚਾ ਨਾਮ ਹੈ ਉਹ ਅੰਦਰ ਦੇ ਵਿੱਚ ਹੈ ਬਾਹਰ ਮਨ ਬੁੱਧੀ ਇੰਦਰੀਆਂ ਦੇ ਵਿੱਚ ਉਹ ਆ ਹੀ ਨਹੀਂ ਸਕਦਾ। ਯਾਨੀ ਕਿ ਦੋਨੋਂ ਅੱਖਾਂ ਦੇ ਪਿੱਛੇ ਜਿਹੜੀ ਉਹ ਤਾਕਤ ਕੰਮ ਕਰ ਰਹੀ ਹੈ ਉਸ ਨੂੰ ਅਸੀਂ ਪ੍ਰਾਪਤ ਕਰਨ ਵਾਸਤੇ ਇਹ ਜਨਮ ਲਿਆ। ਕੋਈ ਕਿਤਨਾ ਵੀ ਮਹਾਨ ਹੋ ਜਾਏ ਕਿਤਨੀਆਂ ਵੀ ਮਹਾਨ ਦਲੀਲਾਂ ਦੇ ਇਹ ਸਾਰੇ ਮਨ ਦੇ ਦਾਅਵੇ ਨੇ ਮਨ ਦੀਆਂ ਦਲੀਲਾਂ ਨੇ ਕਿ ਸਾਨੂੰ ਟਾਈਮ ਨਹੀਂ ਮਿਲਦਾ ਜਾਂ ਅਸੀਂ ਕਰ ਨਹੀਂ ਸਕਦੇ ਜਾਂ ਅਸੀਂ ਫਸੇ ਹੋਏ ਹਾਂ। ਸਾਧ ਸੰਗਤ ਜੀ ਕਰਦੇ ਰਹੋ ਸਾਰੀਆਂ ਦਲੀਲਾਂ ਮਨ ਦੀਆਂ ਨੇ। ਅਖੀਰ ਦੇ ਵਿੱਚ ਉਸ ਕਾਲ ਨੇ ਚਪੱਟਾ ਮਾਰ ਕੇ ਇਸ ਰੂਹ ਨੂੰ ਲੈ ਜਾਣਾ। ਉਸ ਦੇ ਬਾਅਦ ਫਿਰ ਜਨਮ ਔਰ ਮਰਨ ਦਾ ਗੇੜ ਜਿਹੜਾ ਅਨੰਤ ਕਾਲ ਤੋਂ ਚੱਲ ਰਿਹਾ ਉਹ ਚੱਲਦਾ ਰਹੇਗਾ। ਔਰ ਆਖਰੀ ਪੈਰ ਦੇ ਵਿੱਚ ਬੈਠੀਆਂ ਜੀਵਾਤਮਾ ਸੋ ਸਕਦੀਆਂ ਨੇ ਕਿ ਅਗਰ ਤਿੰਨ ਪੈਰ ਉਹ ਸੁੱਤੇ ਰਹੇ ਤੇ ਚੌਥੇ ਪੈਰ ਉਹ ਕਿਸ ਤਰੀਕੇ ਦੇ ਨਾਲ ਇਸ ਕੰਮ ਨੂੰ ਕਰ ਸਕਦੇ ਨੇ। ਯਾਨੀ ਕਿ ਜਨਮ ਮਿਲਿਆ ਸੀ ਆਪਣਾ ਕੰਮ ਕਰਨ ਵਾਸਤੇ ਅਸੀਂ ਸੰਸਾਰ ਦਾ ਕਾਰ ਵਿਵਹਾਰ ਯਾਨੀ ਕਿ ਪਰਾਏ ਗਦੇ ਹੀ ਬਣੇ ਰਹਿ ਗਏ ਆਪਣੇ ਘਰ ਦਾ ਕੰਮ ਅੱਜ ਤੱਕ ਨਹੀਂ ਕਰ ਸਕੇ। ਤੋ ਗੁਰੂ ਨਾਨਕ ਸਾਹਿਬ ਜਗਾ ਰਹੇ ਨੇ ਚੇਤਾ ਰਹੇ ਨੇ ਇਸ ਸੁੰਦਰ ਅੱਖਾਂ ਵਾਲੀ ਇਸਤਰੀ ਨੂੰ ਕਿ ਤੂੰ ਜਾਗ ਤਾਂ ਹੀ ਤੂੰ ਸੁੰਦਰ ਕਹਿਲਾਏਗੀ ਜਦੋਂ ਉਸ ਸ਼ਬਦ ਨੂੰ ਤੂੰ ਦੇਖ ਲੇਗੀ ਤਾਂ ਹੀ ਤੇਰੀ ਅੰਧੇਰੀ ਰਾਤ ਦੂਰ ਹੋਏਗੀ। ਕੋਈ ਵੀ ਨਹੀਂ ਜਗਾਉਂਦਾ ਜਗਾਉਂਦਾ ਹੈ ਤੇ ਸਿਰਫ ਪੂਰਨ ਸਤਿਗੁਰੂ ਹੀ ਜਗਾਉਂਦਾ। ਰਹਿਣ ਅੰਧੇਰੀ ਕਿਆ ਪਤ ਤੇਰੀ ਚੋਰ ਪੜੇ ਘਰ ਮੂਸੀਏ। ਜਦੋਂ ਚੋਰ ਤੇਰੇ ਘਰ ਨੂੰ ਲੁੱਟ ਲੈਣਗੇ ਨਾ ਉਸ ਵੇਲੇ ਤੂੰ ਕਿਆ ਕਰੇਗਾ ਤੇਰੀ ਕਿਆ ਪਤ ਰਹਿ ਜਾਏਗੀ। ਹੁਣ ਇਸ ਤੇ ਵਿਚਾਰ ਕਰਨਾ ਕਿ ਇਹ ਰਹਿਣ ਅੰਧੇਰੀ ਰਾਤ ਦੇ ਵਿੱਚ ਤੇਰੀ ਪਤ ਕਿਸ ਤਰ੍ਹਾਂ ਗਵਾਈ ਜਾਏਗੀ। ਪਤ ਕਿਸ ਦੀ ਹੈ ਆਤਮਾ ਦੀ। ਆਤਮਾ ਦੀ ਪਤ ਕਿਹੜੀ ਹੈ ਜਦੋਂ ਉਹ ਪਰਮਾਤਮਾ ਨੂੰ ਮਿਲ ਜਾਏ ਇਹ ਉਸ ਦੀ ਪਤ ਯਾਨੀ ਕਿ ਮਾਨ ਦੀ ਪ੍ਰਾਪਤੀ ਹੋ ਗਈ। ਅਗਰ ਉਹ ਅਕਾਲ ਪੁਰਖ ਨੂੰ ਨਹੀਂ ਪ੍ਰਾਪਤ ਕਰ ਸਕੀ ਤੇ ਇਸ ਦੀ ਬੇਇੱਜ਼ਤੀ ਹੋ ਗਈ। ਬੇਇੱਜ਼ਤੀ ਕਿਸ ਤਰੀਕੇ ਨਾਲ ਹੁੰਦੀ ਹੈ ਜਦੋਂ ਘਰ ਲੁੱਟਿਆ ਜਾਂਦਾ। ਘਰ ਕਿਹੜਾ ਹੈ ਇਹ ਸਰੀਰ। ਇਹ ਸਰੀਰ ਕਦੋਂ ਲੁੱਟਿਆ ਜਾਏਗਾ ਜਦੋਂ ਕਾਮ ਕ੍ਰੋਧ ਲੋਭ ਰੂਪੀ ਵਿਸ਼ੇ ਵਿਕਾਰ ਅੰਤਰ ਦੇ ਵਿੱਚ ਮੌਜੂਦ ਨੇ ਇਸ ਪ੍ਰਾਣ ਸ਼ਕਤੀ ਨੂੰ ਖੋਹ ਲੈਣਗੇ। ਇਹ ਪ੍ਰਾਣ ਸ਼ਕਤੀ ਜਦੋਂ ਖੋਈ ਜਾਏਗੀ ਘਰ ਲੁੱਟਿਆ ਜਾਏਗਾ ਤੇ ਇਹ ਜੀਵਾਤਮਾ ਨੂੰ ਪਕੜ ਕੇ ਫਿਰ 84 ਲੱਖ ਪਿੰਜਰਿਆਂ ਦੇ ਵਿੱਚ ਵਾਰ ਵਾਰ ਜਨਮ ਔਰ ਮਰਨ ਦੇ ਗੇੜ ਦੇ ਸੁੱਤਿਆ ਜਾਏਗਾ। ਇਹ ਹੈ ਆਤਮਾ ਦੀ ਬੇਇੱਜ਼ਤੀ ਹੋ ਜਾਣੀ ਯਾਨੀ ਕਿ ਉਸਦੀ ਪੱਤ ਗਵਾ ਦਿੱਤੀ ਜਾਏਗੀ। ਕਹਿੰਦੇ ਨੇ ਇਹ ਯਾਦ ਰੱਖ ਜਦ ਤੱਕ ਤੂੰ ਉਸ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰੇਗਾ ਤੇਰੀ ਪੱਤ ਹੋ ਹੀ ਨਹੀਂ ਸਕਦੀ।
ਰਾਖਣ ਰਾਗ ਮੀਆਂ ਪਾਰਾ ਸੁਣ ਬੇਨਤੀ ਮੇਰੀ।
ਰਾਖਣ ਆਰਾ ਅਗਮ ਅਪਾਰਾ ਸੁਣ ਬੇਨਤੀ ਮੇਰੀਆ। ਗੁਰੂ ਨਾਨਕ ਸਾਹਿਬ ਬੇਨਤੀ ਕਰਦੇ ਨੇ ਅਰਦਾਸ ਕਰਦੇ ਨੇ ਇਸ ਜੀਵਾਤਮਾ ਦੇ ਅੱਗੇ। ਕਿਉਂ? ਕਿਉਂਕਿ ਇਹ ਪਰਮਾਤਮਾ ਦਾ ਅੰਸ਼ ਹੈ ਪਰਮਾਤਮਾ ਦਾ ਰੂਪ ਹੈ। ਮਤ ਕੋਈ ਜਾਣੇ ਕਿ ਆਤਮਾ ਕੋਈ ਛੋਟੀ ਹਸਤੀ ਹੈ। ਆਪਾਂ ਸਾਰੇ ਜੀ ਜੰਤ ਸਭ ਤਿਸਕੇ ਸਭਨਾ ਕਾ ਸੋਈ ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਅਸੀਂ ਦੂਸਰਿਆਂ ਦੇ ਗਲੇ ਕੱਟਣ ਦੂਸਰਿਆਂ ਦੇ ਕਰੈਕਟਰ ਗਿਰਾਉਣ ਚ ਲੱਗੇ ਹੋਏ ਹਾਂ। ਵਿਚਾਰ ਕਰਕੇ ਦੇਖ ਲਓ ਅਸੀਂ ਪਰਮਾਤਮਾ ਦੇ ਗਲੇ ਤੇ ਚੁਰੀ ਚਲਾ ਰਹੇ ਹਾਂ। ਸਭ ਦੇ ਅੰਦਰ ਪਰਮਾਤਮਾ ਉਹ ਅੰਸ਼ ਯਾਨੀ ਆਤਮਾ ਜੋ ਹੈ ਆਪ ਪਰਮਾਤਮਾ ਬੈਠ ਕਰਕੇ ਕੰਮ ਕਰ ਰਿਹਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਲਖ ਅਪਾਰਾ ਯਾਨੀ ਕਿ ਰੱਖਣ ਵਾਲਾ ਕੌਣ ਹੈ ਉਹ ਅਕਾਲ ਪੁਰਖ ਪਰਮਾਤਮਾ ਸਭ ਦੀ ਪਾਲਣਾ ਕਰ ਰਿਹਾ। ਤੁਸੀਂ ਉਹਨੂੰ ਧੂਪ ਬੱਤੀ ਦਿਓ ਜਾਂ ਨਾ ਦਿਓ, ਘਰ ਕੋਈ ਫੋਟੋ ਲਗਾਓ ਜਾਂ ਨਾ ਲਗਾਓ, ਪੂਜਾ ਪਾਠ ਕਰੋ ਜਾਂ ਨਾ ਕਰੋ, ਉਸਨੇ ਸਭ ਨੂੰ ਰਿਜ਼ਕ ਦਿੱਤੀ ਹੋਈ ਹੈ। ਨੱਕ ਨੱਤ ਖਸਮ ਹੱਥ ਕਿਰਤ ਧੱਕੇ ਦੇ, ਇਹ ਜਿਹੜੀ ਕਿਰਤ ਹੈ ਨਾ ਸਾਡੀ ਪਾਪਾ ਦੀ, ਇਹ ਸਾਨੂੰ ਇਹ ਖਾਣੇ ਤੋਂ ਬੇਦਖਲ ਕਰਦੀ ਹੈ। ਨਹੀਂ ਤੇ ਉਸ ਪਰਮਾਤਮਾ ਨੇ ਤੇ ਸਭ ਨੂੰ ਪੈਦਾ ਹੋਣ ਤੋਂ ਪਹਿਲੇ ਹੀ ਥਨਾ ਦੇ ਵਿਚ ਰਿਜ਼ਕ ਦੇ ਕਰਕੇ ਉਸਦੇ ਘਰ ਪੈਦਾ ਕਰ ਦਿੱਤਾ। ਹੁਣ ਵਿਚਾਰ ਕਰਕੇ ਦੇਖ ਲੋ, ਉਹ ਅਗਮ ਹੈ, ਅਪਾਰ ਹੈ, ਯਾਨੀ ਕਿ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ, ਉਹ ਅਪਾਰ ਜਿਸ ਨੂੰ ਕੋਈ ਪਾਰ ਨਹੀਂ ਜਾ ਸਕਦਾ, ਉਹ ਹੈ ਗੁਰੂ ਨਾਨਕ ਸਾਹਿਬ ਦਾ ਈਸਟ ਗੁਰੂ, ਜਿਸ ਨੂੰ ਛੁਪਾਇਆ ਗਿਆ ਇਸ ਜਗਤ ਦੇ ਵਿਚ, ਕਿਸੇ ਨੇ ਪ੍ਰਗਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਗੁਰੂ ਦਾ ਪਤਾ ਨਹੀਂ, ਵੈਸੇ ਹੋਣਗੇ ਜ਼ਰੂਰ। ਗੁਰੂ ਨਾਨਕ ਸਾਹਿਬ ਦੇ ਗੁਰੂ ਉਹ ਅਕਾਲ ਪੁਰਖ ਆਪਸੀ ਤੁਰੋਂ ਹੁਕਮ ਲੈ ਕਰਕੇ ਇਸ ਜਗਤ ਦੇ ਵਿਚ ਅਵਤਾਰ ਲਿਆ ਸੀ। ਇਹ ਭੇਦ ਹੈ ਸ੍ਰਿਸ਼ਟੀ ਦਾ, ਜਿਹੜਾ ਅੱਜ ਤੀਸਰੀ ਵਾਰੀ ਸਤਸੰਗ ਦੇ ਵਿਚ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਰਹੇ ਨੇ ਕਿ ਉਹਨਾਂ ਦੇ ਗੁਰੂ ਅਕਾਲ ਪੁਰਖ ਆਪ ਸਨ। ਕੋਈ ਵੀ ਉਹਨਾਂ ਦਾ ਇਸ ਦੇਹ ਦੇ ਵਿਚ ਆ ਕਰਕੇ ਜਗਤ ਦੇ ਉਧਾਰ ਕਰਨ ਨਹੀਂ ਆਇਆ ਸੀ, ਉਹ ਆਪ ਇਹਨਾਂ ਦੇਹਾਂ ਦਾ ਉਧਾਰ ਕਰਨ ਵਾਸਤੇ, ਉਹਨਾਂ ਤੜਫ ਰਹੀਆਂ ਰੂਹਾਂ ਨੂੰ ਸੱਚਖੰਡ ਲਿਜਾਣ ਵਾਸਤੇ ਆਏ ਸੀ। 18 ਸਾਲ ਪੈਦਲ ਨੰਗੇ ਪੈਰ ਘਰ ਘਰ ਜਾ ਕਰਕੇ ਉਹਨਾਂ ਨੇ ਇਹ ਚੱਕਰ ਚਲਾਇਆ ਸੀ ਸਤਨਾਮ ਦਾ, ਔਰ ਉਹਨਾਂ ਰੂਹਾਂ ਨੂੰ ਆਪਣੇ ਪਿਆਰਿਆਂ ਨੂੰ ਲੈ ਕਰਕੇ ਸੱਚਖੰਡ ਚਲੇ ਗਏ ਸਨ। ਔਰ ਜਦੋਂ ਉਹ ਜਿੰਦੇ ਸਨ, ਇਸ ਜਗਤ ਵਿਚ ਕੰਮ ਕਰ ਰਹੇ ਸਨ, ਅਸੀਂ ਉਹਨਾਂ ਕੋਲੋਂ ਚੱਕੀਆਂ ਪਿਸਵਾਈਆਂ, ਕਿਸੇ ਨੇ ਆਪਣੇ ਘਰ ਨਹੀਂ ਵਰਨ ਦਿੱਤਾ। ਅੱਜ ਅਸੀਂ ਉਹਨਾਂ ਦੇ ਨਾਂ ਦਾ ਮਤ ਔਰ ਧਰਮ ਚਲਾ ਕਰਕੇ, ਔਰ ਅਸੀਂ ਉਹਨਾਂ ਦੀ ਪੋਥੀ ਗ੍ਰੰਥ ਨੂੰ ਕੈਦ ਕਰਕੇ ਇਸ ਬਾਣੀ ਨੂੰ ਇਹ ਸਮਝਦੇ ਹਾਂ ਕਿ ਅਸੀਂ ਗੁਰੂ ਨਾਨਕ ਦੇ ਭਗਤ ਹਾਂ। ਅਸੀਂ ਗੁਰੂ ਨਾਨਕ ਦੀ ਫਿਲਾਸਫੀ ਦੀ ਜੁੱਤੀ ਦੀ ਖਾਕ ਵੀ ਨਹੀਂ ਜਾਣ ਸਕੇ ਅੱਜ ਤੱਕ। 500 ਸਾਲ ਹੋ ਗਏ ਨੇ, ਸਾਨੂੰ ਪਤਾ ਹੀ ਨਹੀਂ ਗੁਰੂ ਨਾਨਕ ਸਾਹਿਬ ਨੇ ਕੀ ਉਪਦੇਸ਼ ਦਿੱਤਾ ਸੀ, ਕਿਹੜੇ ਰਸਤੇ ਤੇ ਚਲਾਇਆ ਸੀ, ਅਸੀਂ ਕਿਹੜੇ ਰਸਤੇ ਤੇ ਚੱਲ ਰਹੇ ਹਾਂ। ਔਰ ਇਹ ਰਸਤਾ ਜਿਹੜਾ ਇਹ ਪਤਨ ਦਾ ਮਾਰਗ ਹੈ, ਜਿਸ ਮਾਰਗ ਤੇ ਜਾ ਕਰਕੇ ਸਾਡਾ ਕਰੈਕਟਰ ਖਤਮ ਹੋ ਜਾਏ, ਉਸ ਮਾਰਗ ਤੇ ਚੱਲ ਕੇ ਇਹ ਜੀਵਾਤਮਾ ਕਦੀ ਵੀ ਕਰੈਕਟਰ ਵਾਲੀ ਬਣ ਕੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਕਾਬਿਲ ਕਦੀ ਬਣ ਹੀ ਨਹੀਂ ਸਕਦੀ।
ਨਾਨਕ ਮੂਰਖ ਕਬੈ ਨਾ ਚੀਤੇ, ਕਿਆ ਸੂਝੇ ਰਹਿਣੇ ਆਂਦੀ।
ਕਹਿੰਦੇ ਨੇ ਮੂਰਖ ਹੈ, ਕਦੀ ਵੀ ਨਹੀਂ ਜਾਗਦਾ, ਜਿਤਨੇ ਮਰਜ਼ੀ ਸਾਸਨ ਕਰ ਲੋ, ਜਿਤਨਾ ਮਰਜ਼ੀ ਇਸ ਨੂੰ ਸਮਝਾ ਦੋ, ਜਦ ਤੱਕ ਇਹ ਸੰਸਾਰ ਦੀ ਸ਼ਕਤੀ ਨੂੰ ਨਹੀਂ ਤਿਆਗੇਗਾ, ਇਹ ਕਦੀ ਵੀ ਨਹੀਂ ਜਾਗੇਗਾ। ਕਿਸ ਤਰੀਕੇ ਦੇ ਨਾਲ, ਜਿਸ ਤਰ੍ਹਾਂ ਅੰਧੇਰੀ ਰਾਤ ਦੇ ਵਿੱਚ ਕੁਛ ਵੀ ਦਿਖਾਈ ਨਹੀਂ ਦਿੰਦਾ, ਕੁਛ ਵੀ ਸੁਝਾਈ ਨਹੀਂ ਨਾ ਦਿੰਦਾ, ਉਸੇ ਤਰੀਕੇ ਦੇ ਨਾਲ ਇਹ ਜਗਤ ਜੋ ਹੈ, ਇਹ ਅੰਧੇਰੀ ਰਾਤ ਹੈ। ਇਸ ਅੰਧੇਰੀ ਰਾਤ ਦੇ ਵਿੱਚ ਸਤਿਗੁਰੂ ਹੀ ਜਗਾ ਸਕਦਾ, ਸਤਿਗੁਰੂ ਹੀ ਚਾਨਣ ਦੇ ਸਕਦਾ, ਔਰ ਸਤਿਗੁਰੂ ਚਾਨਣ ਦਿੰਦਾ, ਪਰ ਅਸੀਂ ਕਦੀ ਵੀ ਉਸ ਚਾਨਣ ਦੇ ਵਿੱਚ ਬੈਠ ਕਰਕੇ, ਉਸ ਲਾਲਟਨ ਦੇ ਵਿੱਚ ਬੈਠ ਕਰਕੇ ਕਦੀ ਅਸੀਂ ਹੋਮਵਰਕ ਨਹੀਂ ਕੀਤਾ, ਆਪਣੇ ਘਰ ਦਾ ਕੰਮ ਕਦੀ ਵੀ ਨਹੀਂ ਕੀਤਾ। ਅਸੀਂ ਸਿਰਫ ਉਹਦੇ ਉਸ ਚਾਨਣ ਨੂੰ ਲੈ ਕਰਕੇ ਇਸ ਜਗਤ ਦੀ ਅਸ਼ਕਤੀ, ਯਾਨੀ ਕਿ ਪਰਾਈ ਵਕੀਲੀ ਕਰਦੇ ਰਹੇ, ਲੋਕਾਂ ਨੂੰ ਕਰੈਕਟਰ ਤੋਂ ਹੀ ਗਿਰਾਉਣ ਦਾ ਕੰਮ ਕਰਦੇ ਰਹੇ, ਆਪਣੇ ਘਰ ਜਾਣ ਦਾ ਕੰਮ ਕਦੀ ਵੀ ਨਹੀਂ ਕਰ ਸਕੇ। ਤੋ ਇਹ ਕਹਿੰਦੇ ਗੁਰੂ ਨਾਨਕ ਸਾਹਿਬ, ਕਹਿੰਦੇ ਪਹਿਲੇ ਪੈਰ ਇਹ ਜੀਵਾਤਮਾ ਮੂਰਖ ਹੀ ਬਣੀ ਰਹਿ ਗਈ।
ਦੂਜਾ ਪਹਿਰ ਪਿਆ ਜਾਗਿਆ ਚੇਤੀ ਰਾਮ, ਵੱਖਰੀ ਰਾਖ ਮੂਈਏ ਖਾਜੇ ਖੇਤੀ ਰਾਮ,
ਵੱਖਰ ਰਾਖ ਮੂਈਏ ਖਾਜਾ ਖੇਤੀ। ਬਿਲਕੁਲ ਸਪਸ਼ਟ ਗੱਲ ਕਰਦੇ ਨੇ, ਖਾਜਾ ਖੇਤੀ ਰਾਮ, ਵੱਖਰ ਕਹਿੰਦੇ ਨੇ ਸੌਦੇ ਨੂੰ, ਸੌਦਾ ਬਚਾ ਕਰਕੇ ਰੱਖ। ਕਿਸ ਲਈ? ਇਹ ਕੇਰੀ ਖੇਤੀ ਜਿਹੜੀ ਹੈ ਖਾਧੀ ਜਾ ਰਹੀ ਹੈ। ਖੇਤੀ ਖਾਣ ਦਾ ਕੀ ਮਤਲਬ ਹੈਗਾ? ਇਹ ਦੂਸਰਾ ਪੈਰ ਚੜ ਗਿਆ ਔਰ ਇਹ ਸੁੱਤਾ ਜਾ ਸੁੱਤਾ ਹੀ ਪਿਆ, ਉਹ ਦੂਸਰੇ ਪੈਰ ਵੀ ਇਹਦੀ ਖੇਤੀ ਖਾਧੀ ਜਾ ਰਹੀ ਹੈ। ਕਿਸ ਤਰੀਕੇ ਦੇ ਨਾਲ? ਜਦੋਂ ਮਨੁੱਖੇ ਜਨਮ ਦੇ ਵਿਚ ਆ ਕਰਕੇ ਜੀਵਾਤਮਾ ਕੋਈ ਵੀ ਕਿਰਿਆ ਅਪਣਾ ਲੇ, ਕਿਤਨੀ ਵੀ ਮਹਾਨ ਹੋਵੇ, ਨੀਚੇ ਦੀ ਹੈ ਜਾਂ ਉੱਪਰ ਦੀ ਹੈ, ਇਸ ਨੂੰ ਭੁਗਤਾਨ ਕਰਨਾ ਪੈਂਦਾ। ਅਗਰ ਸਾਡੀ ਕੀਤੀ ਗਈ ਕਿਰਿਆ ਦਾ ਭੁਗਤਾਨ ਹੈ, ਤੇ ਯਾਦ ਰੱਖਣਾ ਸਾਡੀ ਖੇਤੀ ਖਾਧੀ ਜਾ ਰਹੀ ਹੈ, ਯਾਨੀ ਕਿ ਸਾਡੀ ਖੇਤੀ ਖਾਧੀ ਗਈ। ਅਗਰ ਉਸਦਾ ਭੁਗਤਾਨ ਦੇਣ ਵਾਸਤੇ ਜੀਵਾਤਮਾ ਨੂੰ ਭਾਵੇਂ ਸੂਖਮ ਲੋਕਾਂ ਚ ਜਾਣਾ ਪਵੇ, ਕਾਰਨ ਲੋਕਾਂ ਜਾਂ ਮ੍ਰਿਤ ਲੋਕ ਦੇ ਵਿਚ ਆ ਕਰ ਮਨੁੱਖ ਜੂਨ ਦੇ ਵਿੱਚ, ਜਾਂ ਨਿਚਲੀਆਂ ਜੂਨਾਂ ਦੇ ਵਿੱਚ, ਯਾਨੀ ਕਿ ਅਗਰ ਭੁਗਤਾਨ ਮੌਜੂਦ ਹੈ ਤੇ ਇਹ ਖੇਤੀ ਖਾਧੀ ਗਈ। ਔਰ ਅਗਰ ਅਸੀਂ ਨਾਮ ਦੀ ਖੇਤੀ ਬੀਜ ਲਈ, ਗੁਰੂ ਅਰਜਨ ਦੇਵ ਪਾਤਸ਼ਾਹ ਕਿਆ ਕਹਿੰਦੇ ਨੇ, ਇੱਕ ਨਾਮ ਬੋਵੋ, ਉਹ ਨਾਮ ਦੀ ਖੇਤੀ ਜਿਸਨੇ ਬੀਜ ਲਈ ਉਸਦਾ ਭੁਗਤਾਨ ਕੋਈ ਨਹੀਂ ਹੈ। ਔਰ ਉਹ ਫਸਲ ਕੱਟ ਕਰਕੇ ਸਤਿਗੁਰੂ ਆਪ ਦਰਗਾਹ ਦੇ ਵਿੱਚ, ਜਿਸਲੇ ਇਹ ਜੀਵਾਤਮਾ ਅਕਾਲ ਪੁਰਖ ਦੀ ਗੋਦ ਦੇ ਵਿੱਚ ਜਾਂਦੀ ਹੈ, ਚਾਰ ਸੂਰਜਾਂ ਦੀ ਜਿਹੜੀ ਸਮਰਥਾ ਮਿਲਦੀ ਹੈ ਨਾ, ਇਹ ਹੈ ਉਹ ਖੇਤੀ ਜਿਹੜੀ ਨਾਮ ਦੀ ਇਸ ਜਗਤ ਦੇ ਵਿੱਚ ਆ ਕਰਕੇ ਉਹ ਜੀਵਾਤਮਾ ਬੀਜਦੀ ਹੈ, ਗੁਰੂ ਦਾ ਚਾਨਣ ਲੈ ਕਰਕੇ, ਗੁਰੂ ਦਾ ਉਪਦੇਸ਼ ਲੈ ਕਰਕੇ, ਆਪਣੀ ਅਸਤੀ ਉਸ ਦੇ ਉੱਪਰ ਮਿਟਾ ਕਰਕੇ।
ਰਾਖ ਖੇਤੀ ਹਰ ਗੁਰ ਹੇਤੀ, ਜਾਗਤ ਚੋਰ ਨਾ ਲਾਗੇ।
ਗੁਰੂ ਔਰ ਹਰੀ, ਹਰੀ ਗੁਰੂ ਹੈ, ਗੁਰੂ ਹਰੀ ਹੈ, ਦੋਨੋ ਇੱਕ ਮੇਖ ਹੈਗੇ ਨੇ। ਸਮੁੰਦ ਸਰੀਰ ਵਿਲੋਲ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਗੁਰੂ ਔਰ ਉਸ ਦੇ ਵਿੱਚ ਕੋਈ ਭੇਦ ਨਹੀਂ ਪਰਮਾਤਮਾ ਦੇ ਵਿੱਚ, ਦੋਨੋ ਹੀ ਇੱਕ ਰੂਪ ਨੇ। ਔਰ ਇੱਕ ਰੂਪ ਹੋ ਕਰਕੇ, ਇਸ ਦੇ ਨਾਲ ਚੇਤ ਕਰਕੇ, ਪਿਆਰ ਕਰਕੇ, ਤੂੰ ਆਪਣੀ ਖੇਤੀ ਦੀ ਰੱਖਿਆ ਕਰ ਸਕਦਾ। ਉਹ ਕਹਿੰਦੇ ਨੇ ਜਾਗਤ ਚੋਰ ਨਾ ਲੁੱਟੇ, ਅਗਰ ਤੂੰ ਜਾਗਦਾ ਹੋਏ ਤੇ ਤੈਨੂੰ ਕੋਈ ਲੁੱਟ ਨਹੀਂ ਸਕਦਾ। ਇਸ ਜਗਤ ਵਿੱਚ ਵਿਚਾਰ ਕਰਕੇ ਦੇਖ ਦੋ, ਕੌਣ ਤਾਂ ਵੀ ਲੁੱਟੇ ਜਾਂਦੇ ਨੇ। ਹੁਣ ਇਹ ਫਿਲਾਸਫੀ ਹੈ ਗੁਰੂ ਨਾਨਕ ਸਾਹਿਬ ਜੀ, ਥੋੜਾ ਵਿਚਾਰ ਕਰਕੇ ਦੇਖੋ, ਜਦੋਂ ਇਹ ਜੀਵਾਤਮਾ ਮਨ ਦੀ ਸੰਗਤ ਦੇ ਨਾਲ ਇਸ ਕਾਰ ਸਰੀਰ ਚੋਂ ਬਾਹਰ ਚਲੀ ਜਾਂਦੀ ਹੈ ਤਦ ਵੀ ਲੁੱਟੀ ਜਾ ਰਹੀ ਹੈ, ਯਾਨੀ ਕਿ ਬਾਹਰ ਜਿੱਥੇ ਵੀ ਗਈ ਉਹ ਤੇ ਪਰਮਾਤਮਾ ਦੇ ਸਿਵਾ ਸਭ ਕੁਛ ਹੈ। ਪਰਮਾਤਮਾ ਬੇਸ਼ੱਕ ਜੜ ਚੇਤਰ ਸਭ ਦੇ ਵਿੱਚ ਹੈ, ਪਰ ਇਸ ਫਿਲਾਸਫੀ ਨੂੰ ਸਮਝੋ, ਮਿਲਦਾ ਕਿੱਥੇ ਹੈ? ਅੰਤਰ ਦੇ ਵਿੱਚ। ਔਰ ਅਗਰ ਇਹ ਜੀਵਾਤਮਾ ਮਨ ਦੀ ਸੰਗਤ ਯਾਨੀ ਕਿ ਉਸਦੀ ਤਾਕਤ ਆਤਮਾ ਕਿੱਥੇ ਨਹੀਂ ਜਾਂਦੀ, ਇਹ ਵਿਚਾਰ ਕਰਕੇ ਦੇਖ ਲਓ, ਆਤਮਾ ਆਪਣੇ ਅੰਦਰ ਚ ਕੀ ਹੈ? ਆਤਮਾ ਨਿਕਲ ਜਾਏਗੀ, ਸਰੀਰ ਮੁੜਦਾ ਹੋ ਜਾਏਗਾ। ਇਹ ਫਿਲਾਸਫੀ ਕੀ ਹੈ ਕਿ ਉਹਦੀਆਂ ਜਿਹੜੀਆਂ ਕਿਰਨਾਂ ਨੇ, ਤਾਕਤ ਹੈ, ਤਾਕਤ ਮਨ ਦੇ ਨਾਲ ਇਸ ਸੰਸਾਰ ਦੇ ਵਿੱਚ ਚਲੀ ਜਾਂਦੀ ਹੈ। ਜਦੋਂ ਇਹ ਤਾਕਤ ਸੰਸਾਰ ਦੇ ਵਿੱਚ ਚਲੀ ਗਈ, ਯਾਨੀ ਕਿ ਘਰੋਂ ਨਿਕਲ ਗਏ, ਘਰ ਦੇ ਵਿੱਚ ਤਾਲਾ ਲੱਗ ਗਿਆ, ਘਰ ਲੁੱਟਿਆ ਗਿਆ, ਯਾਨੀ ਪ੍ਰਾਣ ਸ਼ਕਤੀ ਸੰਸਾਰ ਦੀ ਜਿਤਨੀ ਵਸਤੂ ਔਰ ਸੰਬੰਧਾਂ ਦੇ ਵਿੱਚ ਖਰਚ ਕਰ ਰਹੇ ਹਾਂ, ਇਹ ਘਰ ਲੁੱਟਿਆ ਜਾ ਰਿਹਾ, ਪ੍ਰਾਣ ਸ਼ਕਤੀ ਜੋ ਹੈ ਖਤਮ ਹੋ ਰਹੀ ਹੈ, ਅਸੀਂ ਮੌਤ ਦੇ ਨਜ਼ਦੀਕ ਜਾ ਰਹੇ ਹਾਂ। ਔਰ ਦੂਸਰੀ ਗੱਲ ਕਿਹੜੀ ਹੈ? ਜਿਹੜੇ ਸੁੱਤੇ ਰਹਿੰਦੇ ਨੇ, ਯਾਨੀ ਕਿ ਅਸੀਂ ਭਜਨ ਕਰਨ ਵੇਲੇ ਵੀ ਸੋ ਜਾਂਦੇ ਹਾਂ, ਜਦੋਂ ਸੁਰਤ ਜਿਹੜੀ ਹੈ ਉਤਰ ਕਰਕੇ ਕੰਠ ਚੱਕਰ ਵਿੱਚ ਜਾਂ ਹਿਰਦੇ ਚੱਕਰ ਵਿੱਚ ਆ ਜਾਂਦੀ ਹੈ, ਅਸੀਂ ਸੋ ਜਾਂਦੇ ਹਾਂ। ਜਦੋਂ ਸੁੱਤੇ ਹੁੰਦੇ ਆ ਤਾਂ ਵੀ ਇਹ ਜਿਹੜੀ ਸੁਰਤ ਜਿਹੜੀ ਹੈ ਥੱਲੇ ਉਤਰੀ ਹੁੰਦੀ ਹੈ। ਜਦੋਂ ਪਰਮਾਤਮਾ ਦੇ ਦਰਬਾਰ ਤੋਂ ਜਿਸ ਜਗ੍ਹਾ ਪਰਮਾਤਮਾ ਦਸਵੇਂ ਦਵਾਰ ਤੇ ਮੌਜੂਦ ਹੈ, ਦਿਨ ਰਾਤ ਤੁਨਕਾਰੇ ਦੇ ਰਿਹਾ, ਉਹ ਬੁਲਾ ਰਿਹਾ, ਪਰ ਅਸੀਂ ਉੱਥੇ ਤੱਕ ਪਹੁੰਚੇ ਨਹੀਂ, ਉਸ ਤੋਂ ਥੱਲੇ ਉਤਰ ਗਏ, ਸੋ ਗਏ, ਤਾਂ ਵੀ ਲੁੱਟੇ ਜਾ ਰਹੇ ਹਾਂ। ਯਾਨੀ ਕਿ ਜਿਹੜੇ ਵੀ ਸੁਪਨ ਦੇ ਵਿੱਚ ਰੀਲਾਂ ਚੱਲ ਰਹੀਆਂ ਨੇ, ਇਹ ਸਭ ਪ੍ਰਾਣ ਸ਼ਕਤੀ ਜਿਹੜੀ ਹੈ ਖਤਮ ਹੋ ਰਹੀ ਹੈ। ਔਰ ਇਹ ਪ੍ਰਾਣ ਸ਼ਕਤੀ ਅਸੀਂ ਖਰਚ ਕਰਕੇ ਉਸ ਤੀਸਰੇ ਦਿਲ ਤੇ ਟਿਕ ਵੀ ਸਕਦੇ ਸੀ, ਯਾਨੀ ਕਿ ਪਰਮਾਤਮਾ ਨੂੰ ਯਾਦ ਵੀ ਕਰ ਸਕਦੇ ਸੀ, ਪੁਕਾਰ ਵੀ ਸਕਦੇ ਸੀ ਮਨ ਕਰਕੇ। ਯਾਨੀ ਕਿ ਤਨ ਦੜਾ ਉਹ ਸੀਮਿਤ ਹੈ, ਮਨ ਕਰਕੇ ਅਸੀਮ ਹੈ, ਯਾਨੀ ਕਿ ਅਪਾਰ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਜਾਂਦੇ ਆ। ਸੋ ਘਰ ਕਦੋਂ ਲੁੱਟਿਆ ਜਾਏਗਾ? ਜਦੋਂ ਅਸੀਂ ਸੁੱਤੇ ਹੋਵਾਂਗੇ। ਇਹ ਚੋਰ ਕਿਹੜੇ ਨੇ? ਵਿਸ਼ੇ ਵਿਕਾਰ, ਜਾਂ ਸੰਸਾਰ ਸਾਰਾ ਜਿਹੜਾ ਵਿਸ਼ੇ ਵਿਕਾਰ ਦੀ ਜੜ ਹੈ। ਇਹ ਸਾਰੀ ਜੜ ਨੂੰ ਜਦ ਤੱਕ ਅਸੀਂ ਤਿਆਗਾਂਗੇ ਨਹੀਂ, ਤਦ ਤੱਕ ਆਪਣੇ ਘਰ ਦਾ ਕੰਮ ਨਹੀਂ ਕਰ ਸਕਦੇ, ਬਾਕੀ ਸੋਚ ਜਿਤਨੇ ਮਰਜ਼ੀ ਮਹਾਨ ਕੰਮ ਇਸ ਜਗਤ ਵਿੱਚ ਅਸੀਂ ਕਰਦੇ ਰਹੀਏ।
ਜਮ ਮਗ ਨਾ ਜਾਵੇ ਨਾ ਦੁੱਖ ਪਾਵੇ, ਜਮ ਕਾ ਡਰ ਪਾ ਪਾਏ।
ਕਹਿੰਦੇ ਨੇ ਜਮ ਦੇ ਮਾਰਗ ਤੇ ਨਹੀਂ ਚੱਲੇਗਾ ਤੇ ਤੈਨੂੰ ਕਦੀ ਦੁੱਖ ਨਹੀਂ ਹੋਏਗਾ, ਔਰ ਇਸ ਕਾਲ ਤੋਂ ਵੀ ਯਾਨੀ ਕਿ ਜਮ ਤੋਂ ਵੀ ਤੇਰਾ ਛੁਟਕਾਰਾ ਹੋ ਜਾਏਗਾ। ਹੁਣ ਜਮ ਦਾ ਮਾਰਗ ਕਿਹੜਾ? ਇਸ ਜਗਤ ਦੇ ਵਿੱਚ ਜਮ ਦਾ ਮਾਰਗ ਇੱਕੋ ਹੀ ਹੈ, ਇੱਕ ਲਫ਼ਜ਼ ਯਾਦ ਰੱਖੋ, ਸੰਸਾਰ। ਇਹ ਸੰਸਾਰ ਜਿਹੜਾ ਇਹ ਜਮ ਦਾ ਮਾਰਗ ਹੈ। ਜਿਹੜੇ ਵੀ ਸੰਸਾਰ ਦੇ ਕਾਰ ਵਿਵਹਾਰ ਦੇ ਵਿੱਚ ਗੁਜ਼ਾਰੇ ਮਾਤਰ ਤੋਂ ਅੱਗੇ ਇੱਕ ਕਦਮ ਵੀ ਵਧਾਉਂਦੇ ਨੇ, ਇਹ ਸਮਝ ਲਓ ਜਮ ਦੇ ਮਾਰਗ ਤੇ ਚੱਲ ਰਹੇ ਨੇ। ਗੁਜ਼ਾਰੇ ਮਾਤਰ ਲਈ ਪ੍ਰਵਿਸ਼ਟੀ ਆਵਸ਼ਕ ਹੈ, ਕਿਉਂਕਿ ਮਨੁੱਖ ਦਾ ਜਨਮ ਜਿਹੜਾ ਤਿੰਨ ਹਿੱਸੇ ਨਿਸ਼ਚਿਤ ਹੈ, ਆਪਣਾ ਭੁਗਤਾਨ ਦੇਣ ਵਾਸਤੇ, ਜਿਹੜਾ ਕਿ ਪਿਛਲੇ ਜਨਮਾਂ ਚ ਉਸਨੇ ਜੋ ਵੀ ਕਾਰਸਤਾਨੀਆਂ ਕੋਲੀਆਂ, ਅੱਛੀਆਂ ਜਾਂ ਬੁਰੀਆਂ, ਉਹਨਾਂ ਦਾ ਭੁਗਤਾਨ ਦੇਣ ਵਾਸਤੇ ਉਸਨੂੰ ਮਨੁੱਖਾ ਜਨਮ ਦਿੱਤਾ ਗਿਆ। ਉਹ ਭੁਗਤਾਨ ਦੇਣ ਦੇ ਨਾਲ ਉਹਨੂੰ ਇੱਕ ਚੌਥਾਈ ਹਿੱਸਾ ਬਿਲਕੁਲ ਸਪਸ਼ਟ ਦਿੱਤਾ ਗਿਆ ਕਿ ਉਹ ਆਪਣੇ ਘਰ ਦਾ ਕੰਮ ਕਰ ਲਵੇ, ਯਾਨੀ ਕਿ ਐਸਾ ਬੀਜ ਬੋਲੇ ਜਿਹਦੀ ਫਸਲ ਜਿਹੜੀ ਹੈ ਇਹਨਾਂ ਮੁਲਕਾਂ ਚ ਕੱਟੀ ਨਹੀਂ ਜਾਂਦੀ, ਸਿਰਫ ਦਰਗਾਹ ਦੇ ਵਿੱਚ ਮਿਲਦੀ ਹੈ। ਤੇ ਉਹ ਫਸਲ ਅਸੀਂ ਬੀਂਦੇ ਨਹੀਂ, ਉਹ ਬੀਜ ਅਸੀਂ ਬੋਂਦੇ ਨਹੀਂ, ਸੰਸਾਰ ਨੂੰ ਬੀਜਦੇ ਹਾਂ, ਵਸਤੂ ਪਦਾਰਥ ਔਰ ਸੰਬੰਧ। ਇਹਨਾਂ ਨੂੰ ਬੀਜਣ ਦੇ ਬਾਅਦ ਸਾਨੂੰ ਇਸ ਫਸਲ ਨੂੰ ਕੱਟਣ ਵਾਸਤੇ ਇਹਨਾਂ ਲੋਕਾਂ ਚ ਵੀ ਆਉਣਾ ਪਏਗਾ। ਸੋ ਇਹ ਸਾਰਾ ਮਾਰਗ ਜਿਹੜਾ ਸੰਸਾਰ ਦਾ, ਇਹ ਜਮ ਦਾ ਮਾਰਗ ਹੈ। ਉਹ ਜਿਹੜੇ ਜਮ ਦੇ ਮਾਰਗ ਚੱਲਣਗੇ ਉਹਨਾਂ ਨੂੰ ਦੁਖੀ ਹੋਣਾ ਪਏਗਾ। ਕੋਈ ਲੰਬਾ ਚੌੜਾ ਉਪਦੇਸ਼ ਨਹੀਂ ਹੈ, ਜਿਤਨੇ ਮਰਜ਼ੀ ਮਹਾਨ ਬਣ ਜਾਓ, ਜਿਤਨੇ ਮਰਜ਼ੀ ਸੁੰਦਰ ਸੂਟ ਪਾ ਲਓ, ਜਿਤਨੀ ਮਰਜ਼ੀ ਕਾਰਾਂ ਮੋਟਰਾਂ ਚ ਘੁੰਮ ਲਓ, ਕੋਈ ਫਰਕ ਨਹੀਂ ਪੈ ਜਾਂਦਾ। ਭੁਗਤਾਨ ਦੇਣ ਵਾਸਤੇ ਸਾਧ ਸੰਗਤ ਜੀ ਨਿਤਲੇ ਔਰ ਉਤਲੇ ਜਾਮਿਆਂ ਫੇਰ ਆਉਣਾ ਪਏਗਾ।
ਰਵ ਸਸ ਦੀਪਕ ਗੁਰਮਤ ਦੁਆਰੇ, ਮਨ ਸਾਚਾ ਮੁਖ ਧਿਆਵੇ।
ਮਨ ਸਾਚਾ ਮੁਖ ਧਿਆਵੇ, ਬਿਲਕੁਲ ਸਪਸ਼ਟ ਉਪਦੇਸ਼ ਹੈ। ਜਦ ਤੱਕ ਮਨ ਨਹੀਂ ਜਪੇਗਾ ਨਾ, ਤਦ ਤੱਕ ਕੰਮ ਹੋ ਹੀ ਨਹੀਂ ਸਕਦਾ। ਮਨ ਸੱਚਾ ਮੁਖ ਧਿਆਵੇ, ਜ਼ਬਾਨ ਦੇ ਨਾਲ ਇੰਦਰੀ ਦੇ ਨਾਲ ਜਪ ਕਰਨਾ, ਪਰ ਮਨ ਕਰਕੇ, ਮਨ ਨੂੰ ਬਿਠਾਉਣਾ ਜ਼ਰੂਰੀ ਹੈ। ਮਨ ਸਟੂਡੈਂਟ ਹੈ, ਮਨ ਅਗਰ ਕਲਾਸ ਵਿੱਚ ਆ ਜਾਏਗਾ ਤੇ ਪਰਮਾਤਮਾ ਆਪਣੇ ਆਪ ਹੀ ਕੈਦ ਹੋ ਜਾਏਗਾ, ਪਕੜੀ ਚ ਆ ਜਾਏਗਾ। ਅਗਰ ਮਨ ਬਾਹਰ ਹੈ ਤੇ ਪਰਮਾਤਮਾ ਕੈਦ ਹੀ ਨਹੀਂ ਹੋ ਸਕਦਾ। ਅਨੰਤ ਕਾਲ ਤੱਕ ਇਹ ਜਾਪ ਕਰਦੇ ਰਹੋ। ਤੇ ਕਹਿੰਦੇ ਨੇ ਰਵ ਸਸ ਦੀਪਕ, ਰਵ ਯਾਨੀ ਕਿ ਸੂਰਜ ਔਰ ਚੰਦਰਮਾ, ਇਸ ਨੂੰ ਦੀਪਕ ਕਿਹਾ ਹੈ। ਦੀਪਕ ਦੇ ਵਿੱਚ ਕੀ ਕਿਆ ਅਰਥ ਹੈ ਕਿ ਗੁਰਮਤ, ਗੁਰਮਤ ਜਿਹੜਾ ਇੱਕ ਪ੍ਰਕਾਸ਼ ਹੈ, ਇੱਕ ਤਰੀਕੇ ਦਾ, ਜਿਸ ਤਰੀਕੇ ਦੇ ਨਾਲ ਸੂਰਜ ਦਾ ਪ੍ਰਕਾਸ਼ ਹੈ, ਚੰਦਰਮਾ ਦਾ ਪ੍ਰਕਾਸ਼ ਹੈ। ਇਸ ਅੰਧੇਰੀ ਰਾਤ, ਪਹਿਲੀ ਤੁਕ ਵੀ ਜਿਹੜੀ ਅੰਧੇਰੀ ਰਾਤ ਦੀ ਗੱਲ ਕੀਤੀ ਗਈ ਸੀ, ਇਸ ਅੰਧੇਰੀ ਰਾਤ ਦੇ ਵਿੱਚ ਜਾਗਣ ਦਾ ਕੰਮ ਸਿਰਫ ਪ੍ਰਕਾਸ਼ ਹੋਏ ਤੇ ਕਰ ਸਕਦੇ ਹਾਂ। ਤੇ ਪ੍ਰਕਾਸ਼ ਕੀ ਹੈ? ਗੁਰੂ ਦੀ ਮਤ, ਗੁਰੂ ਦੀ ਮਤ ਦੇ ਉੱਪਰ ਚੱਲ ਕਰਕੇ ਹੀ ਅਸੀਂ ਉਸ ਦਵਾਰ ਤੇ ਪਹੁੰਚ ਸਕਦੇ ਹਾਂ, ਜਿਸ ਦਵਾਰ ਤੇ ਬੈਠ ਕਰਕੇ ਇਸ ਮਨ ਨੇ ਇਸ ਇੰਦਰੀ ਦੇ ਦੁਆਰਾ ਜਪ ਕਰਕੇ ਉਸ ਸੱਚੇ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ।
ਨਾਨਕ ਮੂਰਖ ਅਜੇ ਨਾ ਜੀਤੇ, ਦੂਜੇ ਸੁਖ ਪਾਵੇ।
ਕਹਿੰਦੇ ਨੇ ਦੂਜਾ ਪੈਰ ਵੀ ਖਤਮ ਹੋ ਗਿਆ, ਅਜੇ ਤੱਕ ਨਹੀਂ ਚੇਤਿਆ, ਜਿਹੜੇ ਸੰਸਾਰ संसार द्वैत पाव जानी दूसरा पाव है, पहला पाव परमात्मा दा, दूसरा पाव वस्तु और संबंधा दा। अगर जीवात्मा इना दे विच रची रही इस तरीके दे नाल कहंदे ने दूसरा पैर भी निकल गया ते कहंदे ने क्यों सुख पावे, किवें सुख की प्राप्ति हो सकती है, तो मारग ही यम दा यानी कि दुखा दा मार्ग है, और दुखा दे मार्ग ते चल के सुख की कल्पना करना जीवात्मा की मूर्खता।
तीजा पहर पिया नींद विया पियाम माया सुत दारा दुख संताप,
माया सुत दारा दुख व्यापी राम। माया सुत और दारा, माया जगत दिया वस्तुआ और पदार्थ, सुत पुत्र और दारा स्त्री। इस जगत दे विच ए तीन कारण गुरु नानक साहब ने दिते ने, ए तीन कारणा दे विच फस करके जीव जोड़ा हमेशा दुखी हुंदा है। हुण विचार करके देखिए आपां जितने भी महान आत्मा आ गए सारे ही, कोई महानता तो घट है ही नहीं। अगर महान नहीं हुंदे ते अपने आप नूं श्रेष्ठ सिद्ध करन लई ए तलवारां क्यों चल रही हुंदियां? इसी करके चल रही ने कि मैं सब तो श्रेष्ठ और सब तो ज्यादा महान हाँ। तो सारियां महान जीवात्मा जड़ियां ने जरा अख बंद करके ध्यान करके देखण कि इन्हां तिना लफ्जा दे विच असीं फसते नहीं रहे किधरे, और हकीकत यह है कि असि इन्हां तिना लफ्जा दे विच फसे हुए हां। जगत की वस्तु और पदार्था की तरफ या पुत्र की तरफ, पुत्र कैसा भी होवे, लोगों का कतल कर आया, लोगों के कार उजाड़ आया, असी जमानत कराई फिरदे हां, सानू इसकी फिक्र नहीं उहदा कार किवें चलेगा, इसकी फिक्र है कि साडा लाडला जिहड़ा जेल के पिछे ना चाहे कैद ना हो जाए। दूसरी तरफ स्त्री है, इस जगत दे विच जर जोरू और जमीन ए तीन झगड़े दे कारण ने। विचार करके देख लो संसार दा जितना भी झगड़ा इन्हां तिना लफजा दे विच एक लफज जड़ा पूर्ण रूप विच प्रगट हुंदा है, ते गुरु नानक साहब ने एक लफज स्त्री दारा नूं इस जगह लिया है कि इस जगत दे विच आ करके पुत्र दारा और जगत दे वस्तु और संबंध यानी के माया दे विच जड़ी जीवात्मा फस गई, ए सारा रस्ता जड़ा दुख संतापी, दुख दे विच संतप्त रहण दा, दुख दे विच लिप्त रहण दा, दुख की है जन्म और मरण दा। इस जीवात्मा नूं 84 लाख दा जड़ा भ्रमण करना पैंदा, इस तो वड्डा कोई दुख नहीं। इस संसार दे दुखां दी कोई गल ही नहीं करने, ए जड़े दुख ने उस दुख दे अगे कोई कल्पना मात्र भी नहीं ने। ਕਰਨਾ ਜੁਗਾ ਤੱਕ ਜਾ ਕਰਕੇ ਇਹ ਜੀਵਾਤਮਾ ਜਿਹੜੀ ਹੈ ਪਰਮ ਦੇ ਵਿੱਚ ਫਸਦੀ ਹੈ, ਇਹ ਚੱਕਰ ਲਗਾਉਂਦੀ ਹੈ। ਇਹ ਹੁਣ ਪੱਥਰ ਦੇ ਵਿੱਚ ਜਿਹੜੀ ਜੀਵਾਤਮਾ ਮੌਜੂਦ ਹੈ ਸੁਪਤ ਅਵਸਥਾ ਦੇ ਵਿੱਚ, ਵਿਚਾਰ ਕਰਕੇ ਦੇਖੋ ਕਿਹੜੇ ਯੁਗ ਕਾਲ ਦੇ ਵਿੱਚ ਜਾ ਕਰਕੇ ਚੇਤਨ ਹੋਏਗੀ, ਕਦੋਂ ਬਨਸਪਤੀ ਚ ਆ ਕਰਕੇ, ਕਦੋਂ ਪਰਖੂ ਪਰਿੰਦਿਆਂ ਚ ਹੁੰਦੀ ਹੋਈ ਹੈ ਜੀਵਾਤਮਾ ਜਿਹੜੀ ਹੈ ਮਨੁੱਖੀ ਜੂਨ ਦੇ ਵਿੱਚ ਆਏਗੀ, ਔਰ ਆਪਣੇ ਘਰ ਦਾ ਕੰਮ ਕਰਨ ਦਾ ਜਿਹੜਾ ਇਸ ਨੂੰ ਮੌਕਾ ਮਿਲਿਆ ਉਸ ਮੌਕੇ ਨੂੰ ਇਹ ਕਰਨਾ ਹੀ ਨਹੀਂ ਚਾਹੁੰਦੀ। ਅੰਧੇਰੀ ਰਾਤ ਯਾਨੀ ਕਿ ਸੁੱਤਾ ਹੀ ਰਹਿਣਾ ਪਸੰਦ ਕਰਦੀ ਹੈ। ਕਹਿੰਦੇ ਨੇ ਤੀਸਰਾ ਪੈਰ ਚੜ ਗਿਆ, ਫਿਰ ਵੀ ਇਹ ਮਾਇਆ ਸੁੱਤ ਦਾਰਾ ਦੇ ਵਿੱਚ ਫਸੀ ਹੈ, ਔਰ ਇਹ ਸਾਰਾ ਕਾਰਨ ਦੁੱਖ ਦਾ ਹੈ।
ਮਾਇਆ ਸੁੱਤ ਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸ,
ਇਹਨਾਂ ਦਾ ਪਿਆਰ ਜਗਤ ਦਾ ਪਿਆਰ ਹੈ, ਚੋਗ ਚੁਕੈ ਨਿਤ ਫਾਸ। ਹੁਣ ਚੋਗ ਪਾਈ ਹੈ, ਚੋਗ ਕਿਸੇ ਨੇ ਸ਼ਿਕਾਰੀ, ਇਸ ਦਾ ਮਤਲਬ ਜਿਹਨੇ ਚੋਗ ਪਾਈ ਹੈ ਕੋਈ ਚੋਗ ਪਾਉਣ ਵਾਲਾ ਵੀ ਹੈ। ਹੁਣ ਚੋਗ ਕੌਣ ਪਾਉਂਦਾ? ਸ਼ਿਕਾਰੀ ਆਪਣੇ ਸ਼ਿਕਾਰ ਨੂੰ ਫਸਾਉਣ ਵਾਸਤੇ ਚੋਗ ਪਾਉਂਦਾ। ਹੁਣ ਚੋਗ ਚੁਗੈ ਨਿਤ, ਨਿਤ ਲਫ਼ਜ਼ ਦਾ ਕਿਉਂ ਇਸਤੇਮਾਲ ਕੀਤਾ ਕਿ ਨਿਤ ਅਸੀਂ ਹਰ ਵਕਤ ਹਰ ਪਲ ਹਰ ਘੜੀ ਪਰਮਾਤਮਾ ਨਹੀਂ ਸੰਸਾਰ ਦੀ ਯਾਨੀ ਕਿ ਮਾਇਆ ਸੁੱਤ ਔਰ ਦਾਰਾ ਦੀ ਅਸਕਤੀ ਕਰਦੇ ਹਾਂ, ਉਹਨਾਂ ਦੇ ਵਿੱਚ ਲਿਪਤ ਰਹਿੰਦੇ ਹਾਂ। ਸਾਡਾ ਖਿਆਲ ਯਾਨੀ ਕਿ ਆਤਮਾ ਦੀ ਤਾਕਤ ਜਿਹੜੀਆਂ ਕਿਰਨਾਂ ਨੇ ਮਨ ਦੇ ਨਾਲ ਇਹਨਾਂ ਦੇ ਵਿੱਚ ਰਚੀਆਂ ਰਹਿੰਦੀਆਂ ਨੇ। ਹੁਣ ਇਹਨਾਂ ਦੇ ਵਿੱਚ ਰਚਣ ਦੇ ਨਾਲ ਵਿਚਾਰ ਕਰਕੇ ਦੇਖ ਲਓ, ਕਹਿੰਦੇ ਨੇ ਨਿਤ ਫਾਸੇ, ਨਿਤ ਇਹ ਚੋਗ ਚੁਗੇਗਾ ਤੇ ਤੂੰ ਫਸਣ ਦਾ ਹੀ ਕੰਮ ਕਰ ਰਿਹਾ, ਨਿਕਲਣ ਦਾ ਕੰਮ ਨਹੀਂ ਕਰ ਰਹੇ। ਹੁਣ ਵਿਚਾਰ ਕਰਕੇ ਦੇਖੋ ਭਜਨ ਦੀ ਤਰਫ਼ ਤੇ ਅਸੀਂ ਕਹਿੰਦੇ ਹਾਂ 2-2.5 ਘੰਟੇ ਚ ਉਧਾਰ ਹੋ ਜਾਵੇ, ਪਰ ਫਸਣ ਦਾ ਕੰਮ ਅਸੀਂ ਨਿਤ ਕਰਨਾ। ਹੁਣ ਜਿਹੜਾ ਨਿਤ ਸੁੱਧ ਦਾਰਾ ਮਾਇਆ ਚ ਫਸਿਆ ਹੈ ਉਹ 2-2.5 ਘੰਟੇ ਕਿਸ ਤਰੀਕੇ ਨਾਲ ਇਹ ਚੋਗ ਤੋਂ ਬਚ ਜਾਏਗਾ? ਇਹ ਜੀਵਾਤਮਾ ਦੀ ਮੂਰਖਤਾ ਹੈ। ਯਾਨੀ ਕਿ ਸ਼ਿਕਾਰੀ ਨੇ ਚੋਗ ਬੜੀ ਸੁੰਦਰ ਬਣਾਈ ਹੈ, ਐਸੀ ਚੋਗ ਬਣਾਈ ਹੈ ਕਿ ਸੁੱਤਾ ਆ ਵੀ ਸੁੱਤ ਦਾਰਾ ਦੇ ਵਿੱਚ ਹੀ ਫਸਿਆ ਹੋਇਆ। ਤੇ ਯਾਦ ਰੱਖੋ, ਵਿਚਾਰ ਕਰਕੇ ਦੇਖੋ ਕਿ ਕਦੋਂ ਅਸੀਂ ਜਾਗਾਂਗੇ ਔਰ ਕਦੋਂ ਇਹ ਚੋਗ ਚੁਗਣੀ ਛੱਡਾਂਗੇ ਔਰ ਇਸ ਜਾਲ ਚੋਂ ਨਿਕਲਣ ਦਾ ਆਪਣਾ ਉਪਾਅ ਕਰਾਂਗੇ।
ਨਾਮ ਧਿਆਵੇ ਤਾਂ ਸੁਖ ਪਾਵੇ, ਗੁਰਮਤਿ ਕਾਲ ਨਾ ਗ੍ਰਾਸੇ।
ਗੁਰੂ ਦੀ ਮਤ ਨੂੰ ਧਾਰਨ ਕਰਨਾ ਤਾਂ ਕਾਲ ਦਾ ਗ੍ਰਾਸ ਨਹੀਂ ਬਣਦਾ। ਜਗਤ ਜਪੇਨਾ ਕਾਲ ਕਾ ਕੁਛ ਮੁਖ ਮੈਂ ਕੁਛ ਗੋਦ। ਇਹ ਜਗਤ ਜਿਤਨਾ ਵੀ ਵਸਤੂ ਜੜ ਚੇਤਨ ਲੋਕ ਸਾਨੂੰ ਨਜ਼ਰ ਆ ਰਿਹਾ, ਇਹ ਸਾਰੀਆਂ ਦੇ ਸਾਰਾ ਉਸ ਕਾਲ ਦਾ ਚਬੇਨਾ ਯਾਨੀ ਕਿ ਕਾਲ ਦੀ ਖੁਰਾਕ ਹੈ। ਔਰ ਜਦ ਤੱਕ ਜੀਵਾਤਮਾ ਗੁਰਮਤ ਨੂੰ ਧਾਰਨ ਨਹੀਂ ਕਰਦੀ, ਗੁਰਮਤ ਨੂੰ ਧਾਰਨ ਕਰਕੇ ਨਾਮ ਨੂੰ ਧਿਆਣਾ, ਨਾਮ ਦੀ ਡੈਫੀਨੇਸ਼ਨ ਗੁਰੂ ਨਾਨਕ ਸਾਹਿਬ ਨੇ ਕਈ ਸਤਸੰਗ ਬਿਲਕੁਲ ਸਪਸ਼ਟ ਦਿੱਤੀ ਹੈ ਕਿ ਜੋ ਵੀ ਸਤਸੰਗ ਦੇ ਵਿੱਚ ਜਦੋਂ ਪਰਮਾਤਮਾ ਹਾਜ਼ਰ ਹੋ ਜਾਂਦੇ ਨੇ ਉਹ ਕਰਕੇ ਜੋ ਵੀ ਉਪਦੇਸ਼ ਦਿੰਦੇ ਨੇ ਉਹਨਾਂ ਦੇ ਮੁਖਾਰ ਬਿੰਦ ਚੋਂ ਨਿਕਲਿਆ ਹਰ ਲਫ਼ਜ਼ नाम है और नाम दा त्याना की है उस दे उपदेश अनुसार निर्देश अनुसार अपने आदर्श जीवन नु पैदा करना अपने अंदर वो आचरण पैदा करना वो करैक्टर नु पैदा करना जड़ा करैक्टर असि एक परमात्मा दे विच देखना पसंद करते हैं असि कहंदे हां कि ये परमात्मा अपने विरुद्ध दी लाज रखदा जड़ा नहीं पूजदा उस नु भी दिंदा है उसकी भी रिजक है ते असि कदों लोगों दा हक मारना छड़ांगे और कदों ऐसा करैक्टर अपने अंदर प्रगट कर लवांगे ये उदों ही संभव है जदों नाम नु त्यावांगे नाम केड़ा जड़ा गुरु दी मत गुरु दे हुक्म अनुसार सत्संग दे विच प्रगट कीता जांदा और जदों ओ प्रगट हो गया ते समझ लो साडे वास्ते तलवार साडे सिर ते लटक गई अगर असि पूरन शिष्य बनना चाहते हां ते उपदेश साडे वास्ते नंगी तलवार है हर वक्त त्यार पर त्यार और पूरन शिष्य कदी अपने करैक्टर तो गिरन नहीं देगा तो जड़ी जीवात्मा दी फरियाद सी उदे वास्ते उपदेश गुरु नानक साहब दे रहे ने कि अपने आप नु करैक्टर तो नहीं गिराओ सेवा सुरत शब्द चितलाओ दी तुक नु याद रखो सुरत नु एकत्रित करके शब्द दी सेवा करो इस तो उच्ची और सुची सेवा कोई भी नहीं है अपने आप नु पतन दे मार्ग ते गिराण दे बाद असि इस मनुख जन्म तो हथ खो बैठांगे और सतगुरु दे कोल आ करके भी अगर असि पतन हो गए पतित हो गए ते विचार करके देखो असि सतगुरु दे कोल आ करके की खटिया तो गुरमत नु धारण करना उस परमात्मा दे उपर यकीन करना है करैक्टर नु नहीं गिराना कोई भी आत्मा कितना भी किसी नु तड़फाए कुछ भी करे तुसी अपना मार्ग बदल दो यानी के बाहरी मार्ग नु बदल करके अंदर दे मार्ग दी तरफ आ जाओ सात समुंदर पार बैठ करके अख दे ध्यान करके उस परमात्मा नु याद करो कबीर मन निर्मल ब्याह जैसे गंगा नीर पाछे लागो हर फिरे कहत कबीर कबीर जिस डेरे दे भी जा करके असी अपनी हस्ती मिटा रहे हैं अपने ट्रैक्टर नु गिरा रहे हैं ओ परमात्मा उस डेरे दे विच है ही नहीं परमात्मा किथे है ओ अपने भगत दे अंदर वास कर रहा है और ओ भगत किसी भी जगह इस सृष्टि दे विच मौजूद है परमात्मा उस दे कोल उस दे चार सफेरे मौजूद है तो अपने आप नु पतित करन तो बेहतर है कि अपने बाहर दे मार्ग नु बदल करके इस आत्मा नु एकत्रित करके उस शब्द दे नाल जोड़ दो और उस शब्द दे नाल जोड़ करके तुसी अपने करैक्टर नु भी बना लोगे समाज नु भी दे दोगे परिवार नु भी दे दोगे और तुहाडी जिंदगी एक ऐसा करैक्टर बन जाएगी जेड़ी परमात्मा और तुहाडे विच कोई पिन भेद ही नहीं रह जाएगा परमात्मा की है आत्मा आत्मा की है एक करैक्टर एक गुण है और उस गुण नु हासिल करना ए जीवात्मा दा मनुख जन्म दे विच आकर के अपने घर दा कीता गया कर्म है और ए काम नु छड़ के बाकी सारे महान काम असि कीते ने सिर्फ नहीं कीता ते एक तुच्छ काम नहीं कीता कि अपने करैक्टर नु प्राप्त कर सकीए जिस नु प्राप्त करन वास्ते सानू बुद्धि दा तत्व दिता इस बुद्धि नु ला करके असि लोगां दे गले कट्टे लोगां दे जेब हलके कीते लोभ दे विच आकर के विकार दे विच आकर के असि ऐसे ऐसे भयानक कर्म कट्ठे कर लेने कि इन्हां दा भुगतान करन वास्ते ते कई करोड़ जन्म लगे रहिए ते असि इन्हां दा भुगतान नहीं दे सकदे
जमण मरण काल नहीं छोड़े विणावे संतापी
जन्म मरण काल नहीं छोड़ा काल जड़ा नहीं जे छड़ेगा अंत खलोया आई उसने आ करके अपना हिसाब लेना यानी के संसार दी आसक्ति जड़ी है ए जीवात्मा नु जन्म और मरण दे विच लै करके जांदी है इस तो बच ही नहीं सकदा अगर बचना चाहता है तो सच्चे शब्द नु प्राप्त करन लई अपनी हस्ती नु मिटाए हस्ती नु किस तरीके नाल मिटाना कि मन नु बाहरों काट करके अंदर लगाना इधरों पुटना ते उधरों लाना यही परमात्मा दा दिता है सच्चा नाम है जड़ा हजरत इनायत शाह ने अपने शागिर्द बुल्ले शाह नु दिता बुल्ले शाह दियां काफियां गाणियां पसंद करदे आ पर उसदे उपदेश नु सुनना और उसदे उपर चलन के अपनी हस्ती नु मिटाना यह साडी फितरत दे विच नहीं है यह साडे धर्म और मत दे विच नहीं लिखा गया साडे विच यह लिखा गया कि इन्हां नु मत्था टेक दो कुछ विशेष लफ्ज़ां नु जप करके कुछ विशेष क्रिया नु अपना करके याद रखना परमात्मा ना किसी लफ्ज़ दे विच है ना किसी विशेष प्रक्रिया दे विच है ओ ते पक्ता दे हिरदे दे विच दसवें द्वार दे विच दिन रात सदा हजूर मौजूद है अगर मिलना चाहते हो तो भक्तों की शरण दे विच चले जाओ वो मौजूद है परमात्मा उन्होंने को
नानक तीजे देव दिलो का माया मोविया
ਕਹਿੰਦੇ ਨੇ ਤੀਜਾ ਪੈਰ ਵੀ ਖਤਮ ਹੋ ਗਿਆ ਔਰ ਇਹ ਜੀਵਾਤਮਾ ਮਾਇਆ ਮੋਹ ਦੇ ਵਿੱਚ ਹੀ ਫਸੀ ਰਹਿ ਗਈ। ਇਹ ਸਾਰੀ ਰਚਨਾ ਜਿਤਨੀ ਅਸੀਂ ਦੇ ਰੱਖ ਰਹੇ ਹਾਂ ਇਹ ਤ੍ਰੈ ਗੁਣੀ ਮਾਇਆ ਤਿੰਨ ਗੁਣਾ ਦੇ ਅੰਦਰ ਕੈਦ ਹੈ ਔਰ ਇਹ ਮਾਇਆ ਜਿਹੜੀ ਹੈ ਇਸ ਦੇ ਉੱਪਰ ਆਧਾਰਿਤ ਹੈ। ਜੋ ਕੁਛ ਵੀ ਅਸੀਂ ਦੇਖਦੇ ਹਾਂ ਇਹ ਸੁਪਨ ਮਾਤਰ ਹੈ ਪਰ ਸਾਨੂੰ ਅਸਲੀ ਲੱਗਦਾ, ਇਸ ਨੂੰ ਮਾਇਆ ਕਿਹਾ। ਮਾਇਆ ਦਾ ਅਰਥ ਸਿਰਫ ਰੁਪਏ ਪੈਸੇ ਜਾਂ ਕੋਈ ਕੀਮਤੀ ਮੈਟਲ ਦੀ ਗੱਲ ਨਹੀਂ ਕੀਤੀ ਗਈ। ਮਾਇਆ ਦਾ ਭਾਵ ਹੈ ਕਿ ਜੋ ਕੁਛ ਅਸੀਂ ਦ੍ਰਿਸ਼ਟੀ ਗੋਚਰ ਹੈ ਅਸਲ ਨਹੀਂ ਹੈ, ਉਹ ਨਕਲ ਹੈ ਔਰ ਅਸੀਂ ਨਕਲ ਨੂੰ ਅਸਲ ਸਮਝ ਰਹੇ ਹਾਂ, ਇਹ ਹੈ ਮਾਇਆ। ਹੁਣ ਮਾਇਆ ਕੌਣ ਹੈ? ਅਸੀਂ ਨਿੰਦਿਆ ਕਰਕੇ ਮਾਇਆ ਚੋਂ ਨਹੀਂ ਨਿਕਲ ਸਕਦੇ। ਕੁਛ ਵਿਸ਼ੇਸ਼ ਮਤ ਵਾਲਿਆਂ ਨੇ ਮਾਇਆ ਨੂੰ ਔਰ ਕਾਲ ਨੂੰ ਅਲੱਗ ਤਰੀਕੇ ਦਾ ਦਰਜਾ ਦਿੱਤਾ ਤੇ ਬੇਵਕੂਫੀ ਹੈ। ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਕਿਸੇ ਵੀ ਜਗ੍ਹਾ ਕਾਲ ਲਫ਼ਜ਼ ਦਾ ਇਸਤੇਮਾਲ ਨਹੀਂ ਕੀਤਾ, ਉਹਨਾਂ ਨੇ ਰਾਮ ਲਫ਼ਜ਼ ਦਾ ਇਸਤੇਮਾਲ ਕੀਤਾ। ਯਾਨੀ ਕਿ ਮਾਇਆ ਜੋ ਹੈ ਇਹ ਵੀ ਉਸ ਰਾਮ ਦੀ ਦਿੱਤੀ ਹੋਈ ਹੈ, ਕਾਲ ਦਾ ਕੰਮ ਵੀ ਉਹ ਪਰਮਾਤਮਾ ਅਕਾਲ ਪੁਰਖ ਆਪ ਕਰ ਰਿਹਾ। ਸਾਨੂੰ ਇਹ ਡੈਫੀਨੇਸ਼ਨ ਕਿਸੇ ਨੇ ਪੜ੍ਹਾਈ ਨਹੀਂ, ਸਹੀ ਢੰਗ ਦੇ ਨਾਲ ਇਹ ਬਾਣੀ ਪੜ੍ਹਾਈ ਨਹੀਂ ਗਈ ਤੇ ਸਾਡਾ ਕਸੂਰ ਵੀ ਕਿਆ? ਯਾਨੀ ਕਿ ਅਧੂਰੇ ਤਰੀਕੇ ਦੇ ਨਾਲ ਪੜ੍ਹਾਇਆ ਗਿਆ ਔਰ ਅਧੂਰੇ ਚੱਕਰਾਂ ਦੇ ਵਿੱਚ ਅਸੀਂ ਸਾਰੇ ਫਸ ਕੇ ਰਹਿ ਗਏ। ਉਹ ਅਕਾਲ ਪੁਰਖ ਦੀ ਦੇਣ ਮਾਇਆ ਕਿਉਂ ਹੈ? ਕਿਉਂਕਿ ਇਹ ਖੇਲ ਰਚਿਆ ਗਿਆ। ਉਸਨੇ ਇੱਕੋ ਹੀ ਗੱਲ ਦੇਖਣੀ ਹੈ ਕਿ ਤੁਸੀਂ ਮਾਇਆ ਨੂੰ ਪਿਆਰ ਕਰਦੇ ਹੋ ਜਾਂ ਪਰਮਾਤਮਾ ਨੂੰ ਪਿਆਰ ਕਰਦੇ ਹੋ। ਅਗਰ ਮਾਇਆ ਨੂੰ ਪਿਆਰ ਕਰਦੇ ਹੋ ਤੇ ਬੜੇ ਸ਼ੌਕ ਦੇ ਨਾਲ ਕਰੋ, ਕਿਉਂਕਿ ਅੱਜ ਤੱਕ ਅਸੀਂ ਇੱਥੇ ਬੈਠੇ ਵੀ ਸਿਰਫ ਮਾਇਆ ਨੂੰ ਪਿਆਰ ਕਰਕੇ ਬੈਠੇ ਹਾਂ। ਸਤਿਗੁਰੂ ਨੂੰ ਮੁੱਖ ਰੱਖ ਕਰਕੇ ਕੋਈ ਜੀਵਾਤਮਾ ਇਸ ਸਤਸੰਗ ਦੇ ਵਿੱਚ ਮੌਜੂਦ ਨਹੀਂ ਹੈ। ਸਾਰੇ ਕੋਈ ਮਾਨ ਸਨਮਾਨ ਜਾਂ ਕਿਸੇ ਹੁਕਮ ਦੀ ਖਾਤਰ ਇਸ ਸਤਸੰਗ ਦੇ ਵਿੱਚ ਮੌਜੂਦ ਹੈ। ਤੇ ਹੁਣ ਵਿਚਾਰ ਕਰਕੇ ਦੇਖ ਲਓ, ਅਸੀਂ ਮਾਇਆ ਨੂੰ ਪਸੰਦ ਕੀਤਾ, ਸਤਿਗੁਰੂ ਨੂੰ ਯਾਨੀ ਪਰਮਾਤਮਾ ਨੂੰ ਪਸੰਦ ਨਹੀਂ ਕੀਤਾ। ਅਗਰ ਪਰਮਾਤਮਾ ਨੂੰ ਪਸੰਦ ਕੀਤਾ ਗਿਆ ਹੁੰਦਾ ਤੇ ਕਦੇ ਅਸੀਂ ਉਸ ਸਤਸੰਗ ਜਿਸ ਜਗ੍ਹਾ ਤੋਂ ਇਹ ਦਿੱਤਾ ਜਾ ਰਿਹਾ ਨਾ ਉਸ ਮਹਿਫਿਲ ਦੀ ਸ਼ੋਭਾ ਵਧਾ ਰਹੇ ਹੁੰਦੇ, ਯਾਨੀ ਕਿ ਸੁਣਨ ਵਾਲੇ ਨਹੀਂ ਸੁਣਾਉਣ ਵਾਲਿਆਂ ਦੇ ਵਿੱਚੋਂ ਹੁੰਦੇ। ਤੇ ਹੁਣ ਵਿਚਾਰ ਕਰਕੇ ਦੇਖ ਲਓ ਕਿ ਆਪਾਂ ਸਾਰੇ ਕਿਹੜੇ ਮਾਰਗ ਤੇ ਚੱਲ ਰਹੇ ਹਾਂ। ਇਹ ਮਾਇਆ ਉਸ ਪਰਮਾਤਮਾ ਦੀ ਦਾਤ ਹੈ, ਪਰਮਾਤਮਾ ਦੀ ਦੇਣ ਹੈ। ਅਗਰ ਇਹ ਮਾਇਆ ਨਾ ਹੋਵੇ ਤੇ ਖੇਲ ਚੱਲ ਹੀ ਨਹੀਂ ਸਕਦਾ, ਇਹ ਮਾਇਆ ਦੇ ਕਾਰਨ ਹੀ ਖੇਲ ਚੱਲ ਰਿਹਾ। ਔਰ ਜਿਹੜੀ ਜੀਵਾਤਮਾ ਇਸ ਮਾਇਆ ਚੋਂ ਨਿਕਲਣਾ ਪਸੰਦ ਕਰਦੀ ਹੈ, ਆਪਣੇ ਆਪ ਨੂੰ ਇਸ ਤੋਂ ਅਲੱਗ ਕਰਦੀ ਹੈ, ਯਾਦ ਰੱਖਣਾ ਉਹ ਪਰਮਾਤਮਾ ਅਕਾਲ ਪੁਰਖ ਚਾਹੇ ਸਤਿਗੁਰ ਦੇ ਜ਼ਰੀਏ ਲਿਜਾਏ ਜਾਂ ਕਿਸੇ ਵੀ ਸਾਧਨ ਦੇ, ਉਹ ਸਮਰੱਥਾ ਉਸ ਦੀ ਆਪਣੀ ਹੈ ਔਰ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੈ। ਉਸ ਦੇ ਰੋਮ ਦੀ ਇੱਕ ਕਿਰਨ ਤੋਂ ਅਨਗ੍ਰਿਤ ਬ੍ਰਹਮੰਡਾਂ ਦੀ ਉਤਪਤੀ ਚਲਾਈ ਔਰ ਵਿਨਿਸ਼ਟ ਕੀਤਾ ਜਾ ਰਿਹਾ, ਤੇ ਕਿਆ ਉਸ ਜੀਵਾਤਮਾ ਨੂੰ ਖੁਦ ਲਿਜਾ ਨਹੀਂ ਸਕਦਾ? ਕਿਆ ਉਸ ਦੇ ਲਈ ਉਸ ਨੂੰ ਕਿਸੇ ਵਿਸ਼ੇਸ਼ ਕਿਰਿਆ ਦੀ ਵਿਸ਼ੇਸ਼ ਸਾਧਨ ਦੀ ਲੋੜ ਹੈ? ਤੇ ਅਧੂਰਾ ਮਤ ਹੈ, ਅਧੂਰੀ ਡੈਫੀਨੇਸ਼ਨ ਹੈ। ਅਧੂਰੀ ਡੈਫੀਨੇਸ਼ਨ ਨੂੰ ਪ੍ਰਾਪਤ ਕਰਕੇ ਅਸੀਂ ਕਦੇ ਵੀ ਇਸ ਮਜ਼ਮੂਨ ਨੂੰ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਨਹੀਂ ਸਮਝ ਸਕਦੇ।
ਪਹਿਰ ਪਿਆ ਦੋਤ ਵੀ ਆ ਗਏ ਰਾਮ ਤਿੰਨ ਕਰ ਰਾਖੜਾ ਜੋ ਅੰਦਿਨ ਜਾਗੇ ਰਾਮ।
ਉਹਨਾਂ ਦੇ ਘਰ ਬਚਦੇ ਨੇ ਜੋ ਅੰਦਿਨ ਜਾਗੇ ਰਾਮ, ਜਿਹੜੇ ਦਿਨ ਰਾਤੀ ਜਾਗਦੇ ਨੇ, ਦੋ ਢਾਈ ਘੰਟੇ ਜਾਗਦੇ ਨੇ, ਬਾਕੀ ਦੇ ਸੁੱਤੇ ਰਹਿੰਦੇ ਨੇ। ਸੰਸਾਰ ਦੇ ਵਿੱਚ ਮਾਇਆ ਦੇ ਵਿੱਚ ਐਸੀ ਕੋਈ ਵੀ ਤੁਕ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਕਿਸੇ ਦੇ ਸਾਹਮਣੇ ਆਈ ਹੈ ਤੇ ਨਾ ਕਦੇ ਅੱਗੇ ਆਏਗੀ। ਉਹ ਕਹਿੰਦੇ ਨੇ ਉਹਨਾਂ ਦੇ ਘਰ ਤਿੰਨ ਘਰ ਰਾਖੜਾ ਜੋ ਅਨ ਦਿਨ ਜਾਗੇ ਰਾਮ, ਜਿਹੜੇ ਦਿਨੇ ਰਾਤੀ ਜਾਗਦੇ ਨੇ। ਜਾਗਣਾ ਕਿਸ ਨੂੰ ਕਹਿੰਦੇ ਨੇ? ਸੰਸਾਰ ਦੀ ਅਸਕਤੀ ਨੂੰ ਤਿਆਗਣਾ ਔਰ ਪਰਮਾਤਮਾ ਦੀ ਤਰਫ਼ ਰਾਗੀ ਹੋ ਜਾਣਾ, ਉਸ ਦੇ ਅਸਕਤੀ ਨੂੰ ਆਪਣੇ ਅੰਦਰ ਪੈਦਾ ਕਰਨਾ, ਇੱਕ ਤੜਫ ਪੈਦਾ ਕਰਨਾ, ਮੈਂ ਤੈਨੂੰ ਮਿਲਣਾ ਚਾਹੁੰਦਾ ਵਾਂ। ਉਸੀ ਦਾ ਘਰ ਬਚਦਾ, ਬਾਕੀ ਸਾਰਿਆਂ ਦੇ ਘਰ ਜਿਹੜੇ ਨੇ ਲੁੱਟ ਲਏ ਜਾਂਦੇ ਨੇ। ਚੌਥਾ ਪੈਰ ਚੜਦਾ ਜਦੋਂ, ਉਸ ਲਈ ਕੀ ਦੇਖਦੇ ਹਾਂ ਕਿ ਕਿਰਨਾਂ ਫੁੱਟ ਜਾਂਦੀਆਂ ਨੇ, ਯਾਨੀ ਕਿ ਪ੍ਰਕਾਸ਼ ਆ ਜਾਂਦਾ। ਇਸ ਦਾ ਭਾਵ ਹੈ ਕਿ ਬੁਢਾਪਿਆਂ ਦੀ ਤਰਫ਼ ਨਿਸ਼ਾਨੀ ਹੈ, ਵਾਲ ਚਿੱਟੇ ਹੋਣ ਲੱਗ ਜਾਂਦੇ ਨੇ। ਕਹਿੰਦੇ ਨੇ ਚੌਥਾ ਪੈਰ ਚੜ ਗਿਆ ਪਰ ਘਰ ਉਹਨਾਂ ਦਾ ਹੀ ਬਚਿਆ ਹੋਇਆ ਹੈ ਜਾਂ ਬਚੇਗਾ ਜਿਹੜੇ ਦਿਨੇ ਰਾਤੀ ਜਾਗਦੇ ਰਹੇ, ਯਾਨੀ ਕਿ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਰਹੇ।
ਗੁਰ ਪੁੱਛ ਜਾਗੇ ਨਾਮ ਲਾਗੇ ਤਿੰਨਾ ਰਹਿਣ ਸੁਹੇਲੀ।
ਗੁਰੂ ਦੇ ਕੋਲ ਪੁੱਛ ਜਾ ਕਰਕੇ ਕਿਸ ਤਰੀਕੇ ਦੇ ਨਾਲ ਜਾਗਣਾ ਹੈ, ਗੁਰੂ ਹੀ ਦੱਸ ਸਕਦਾ ਹੈ ਜਾਗਣ ਦਾ ਢੰਗ ਕੀ ਹੈ। ਔਰ ਗੁਰੂ ਦੇ ਕੋਲ ਉਪਦੇਸ਼ ਲੈ ਕਰਕੇ ਜਾਗਣ ਦਾ ਢੰਗ ਸਿੱਖ ਕਰਕੇ ਅਗਰ ਤੂੰ ਜਿਨ ਰਾਤ ਜਾਗੇਗਾ ਤਾਂ ਹੀ ਜਾ ਕਰਕੇ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਹੋ ਸਕਦੇ।
ਗੁਰ ਸ਼ਬਦ ਕਮਾਵੇ ਜਨਮ ਨਾਵੇ ਤਿੰਨਾ ਹਰਿ ਪ੍ਰਭ ਬੇਲੀਆਂ।
ਹਰੀ ਜੋ ਹੈ ਉਹਨਾਂ ਦਾ ਬੇਲੀ ਬਣ ਜਾਂਦਾ ਅਗਰ ਗੁਰੂ ਦੀ ਮਤ ਨੂੰ ਧਾਰਨ ਕਰਕੇ। ਇਹ ਜੀਵਾਤਮਾ ਇਸ ਜਨਮ ਦੇ ਵਿੱਚ ਆ ਕਰਕੇ ਐਸੇ ਕਰੈਕਟਰ ਨੂੰ, ਐਸੇ ਆਚਰਣ ਨੂੰ ਪ੍ਰਗਟ ਕਰ ਲੈਂਦੀ ਹੈ ਜਿਸ ਦੇ ਵਿੱਚ ਗੁਰੂ ਦਾ ਉਪਦੇਸ਼ ਹੈ। ਗੁਰੂ ਦੀ ਮਤ ਕੀ ਹੈ? ਗੁਰੂ ਦੇ ਸ਼ਬਦ ਨੂੰ ਕਮਾਣਾ। ਹੁਣ ਗੁਰੂ ਦੇ ਸ਼ਬਦ ਦੀ ਡੈਫੀਨੇਸ਼ਨ ਹੀ ਅਸੀਂ ਗਲਤ ਸਮਝੀ, ਯਾਨੀ ਕਿ ਇੱਕ ਦੋ ਲਫ਼ਜ਼ ਜਿਹੜੇ ਸਾਨੂੰ ਦਿੱਤੇ ਗਏ, ਪੰਜ ਲਫ਼ਜ਼ ਦਿੱਤੇ ਗਏ, ਇਹ ਗੁਰੂ ਦੇ ਸ਼ਬਦ ਨੇ ਤੇ ਬਾਕੀ ਸਤਸੰਗ ਵਿੱਚ ਬੈਠ ਕਰਕੇ ਜੋ ਕੁਝ ਵੀ ਉਹਨਾਂ ਨੂੰ ਉਚਾਰਨ ਕੀਤਾ ਉਹ ਕਿਸ ਦੇ ਲਫ਼ਜ਼ ਸਨ ਬਈ? ਉਹ ਕਿਹਦੇ ਸ਼ਬਦ ਸਨ? ਅਸੀਂ ਸਾਰੀ ਜਿਹੜੀ ਅਸਲੀ ਚੀਜ਼ ਸੀ ਉਹ ਤੇ ਕੱਟ ਕੇ ਬਾਹਰ ਸੁੱਟ ਦਿੱਤੀ, ਯਾਨੀ ਕਿ ਕਰੈਕਟਰ ਬਣਾਉਣ ਵਾਸਤੇ ਜਿਹੜਾ ਉਪਦੇਸ਼ ਦਿੱਤਾ ਸੀਗਾ ਉਹ ਤੇ ਕੈਂਚੀ ਨਾਲ ਕੱਟ ਕੇ ਬਾਹਰ ਸੁੱਟ ਦਿੱਤਾ। ਦੋ ਚਾਰ ਪੰਜ ਲਫ਼ਜ਼ਾਂ ਨੂੰ ਪਕੜ ਕਰਕੇ ਬੈਠੇ ਆ, ਇਹ ਕਦੀ ਵੀ ਪਾਰ ਨਹੀਂ ਲਿਜਾ ਸਕਦੇ। ਪਾਰ ਲਿਜਾਏਗਾ ਜਿਹੜੇ ਪੂਰਨ ਗੁਰੂ ਦੀ ਪੂਰਨ ਮਤ ਨੂੰ ਹਾਸਲ ਕਰੇਗਾ, ਯਾਨੀ ਕਿ ਜੋ ਵੀ ਉਪਦੇਸ਼ ਦਿੱਤਾ ਉਪਦੇਸ਼ ਕੀ ਸੀਗਾ, ਆਪਣੇ ਕਰੈਕਟਰ ਨੂੰ ਅੰਦਰੋਂ ਪ੍ਰਗਟ ਕਰੋ, ਕਰੈਕਟਰ ਕਿਹੜਾ ਜਿਹੜਾ ਅਸੀਂ ਪਰਮਾਤਮਾ ਦੇ ਵਿੱਚ ਦੇਖਣਾ ਚਾਹੁੰਦੇ ਆ, ਇਹ ਆ ਗੁਰੂ ਦੀ ਮਤ ਨੂੰ ਹਾਸਲ ਕਰਨਾ। ਇਹ ਮਤ ਜਿਸਨੇ ਵੀ ਧਾਰਨ ਕੀਤੀ ਉਹ ਫਿਰ ਆਪਣਾ ਆਵਾਗਮਨ ਜਿਹੜਾ ਉਹ ਖਤਮ ਕਰ ਗਿਆ। ਬਿਲਕੁਲ ਸਪਸ਼ਟ ਕਹਿੰਦੇ ਨੇ ਹੁਣ ਚੌਥੇ ਪੈਰ ਦੇ ਵਿੱਚ ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਹਾਸਲ ਨਹੀਂ ਨਾ ਕੀਤਾ, ਤੇ ਚੌਥੇ ਪੈਰ ਚ ਹੁੰਦਾ ਕੀ ਹੈ, ਪੈਰ ਕੰਬਣ ਲੱਗ ਗਏ, ਸਰੀਰ ਕੰਬਣ ਲੱਗ ਗਈ, ਅੱਖਾਂ ਦੀ ਜੋਤ ਜਿਹੜੀ ਹੈ ਘਟ ਗਈ, ਯਾਨੀ ਕਿ ਨਜ਼ਰ ਹੀ ਕੁਝ ਨਹੀਂ ਆਉਂਦਾ, ਔਰ ਸਰੀਰ ਕੀ ਹੈ, ਤਨ ਪਸਮ ਸੇ, ਤਨ ਯਾਨੀ ਕਿ ਮਿੱਟੀ ਦੀ ਢੇਰੀ ਰਹਿ ਗਈ। ਹੁਣ ਵਿਚਾਰ ਕਰਕੇ ਦੇਖ ਲੋ ਜਿਹੜੇ ਚੌਥੇ ਪੈਰ ਦੇ ਵਿੱਚ ਮੌਜੂਦ ਨੇ, ਕਿਆ ਹੁਣ ਉਹ ਆਪਣੇ ਘਰ ਦਾ ਕੰਮ ਕਰ ਲੈਣਗੇ? ਕਰ ਸਕਦੇ ਨੇ? ਨਹੀਂ ਕਰ ਸਕਦੇ। ਤਿੰਨ ਪੈਰ ਜਿਹੜੇ ਨੇ ਉਹਨਾਂ ਨੇ ਮਾਇਆ ਦੇ ਵਿੱਚ ਸੁੱਤਿਆਂ ਬਿਤਾ ਦਿੱਤੀ, ਚੌਥੇ ਪੈਰ ਇਹ ਕੰਮ ਕਰ ਹੀ ਨਹੀਂ ਸਕਦੇ। ਜਿਤਨਾ ਮਰਜ਼ੀ ਆਪਣੇ ਆਪ ਨੂੰ ਸ੍ਰੇਸ਼ਟ ਘੋਸ਼ਿਤ ਕਰ ਲੈਣ, ਸ੍ਰੇਸ਼ਟ ਆਪਣੇ ਆਪ ਦੇ ਵਿੱਚ ਘੋਸ਼ਿਤ ਨੇ। ਸੁੰਦਰ ਕੌਣ ਹੈ? ਜਿਸ ਨੂੰ ਸੰਸਾਰ ਕਹਿੰਦਾ ਸੁੰਦਰ, ਸ਼ੀਸ਼ੇ ਦੇ ਅੱਗੇ ਜਾ ਕਰਕੇ ਤੇ ਸਾਰੇ ਹੀ ਸੁੰਦਰ ਨੇ, ਤੇ ਅਸੀਂ ਉਸ ਸੁੰਦਰਤਾ ਨੂੰ ਹਾਸਲ ਕਰ ਹੀ ਨਹੀਂ ਸਕੇ ਜਿਸ ਨੂੰ ਪਰਮਾਤਮਾ ਦੇਣ ਵਾਸਤੇ ਇਸ ਜਗਤ ਵਿੱਚ ਆਇਆ ਸੀ। ਤਿੰਨ ਪੈਰ ਅਸੀਂ ਸੁਣਦੇ ਰਹੇ, ਕੋਈ ਕਈ ਮੌਜੂਦ ਹੈ ਜਿਹੜਾ ਨੇ ਇੱਕ ਵੀ ਸਤਸੰਗ ਮਿਸ ਨਹੀਂ ਕੀਤਾ, ਯਾਨੀ ਕਿ ਸਾਰੀ ਉਮਰ ਸਤਸੰਗ ਸੁਣਦੇ ਹੀ ਰਹੇ ਪਰ ਧਾਰਨ ਇੱਕ ਕੱਖ ਇੱਕ ਲਫ਼ਜ਼ ਵੀ ਨਾ ਕੀਤਾ, ਤੇ ਹਾਸਲ ਕਿਸ ਲਈ? ਕੀ ਕਰ ਲੈਣਗੇ? ਹੁਣ ਚੌਥੇ ਪੈਰ ਉਹ ਚਾਹ ਕਰਕੇ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਹੱਥ ਪੈਰ ਸਰੀਰ ਨਿਕੰਮਾ ਹੋ ਗਿਆ, ਤੂੰ ਹੁਣ ਵਿਚਾਰ ਕਰਕੇ ਦੇਖ ਤੂੰ ਕਿਸ ਨੂੰ ਹਾਸਲ ਕਰ ਲੈਣਾ।
ਨਾਨਕ ਦੁਖੀਆ ਜੁਗ ਚਾਰੇ ਬਿਨ ਨਾਮ ਹਰ ਕੇ ਮਨ,
ਨਾਮ ਹਰ ਕੇ ਮਨ ਵਸੇ। ਜਦ ਤੱਕ ਮਨ ਦੇ ਵਿੱਚ ਨਾਮ ਨਹੀਂ ਨਾ ਵਸਦਾ, ਤਦ ਤੱਕ ਚਾਰੋ ਯੁਗ ਦੇ ਵਿੱਚ ਇਹ ਜੀਵਾਤਮਾ ਦੁਖੀ ਰਹਿੰਦੀ ਹੈ। ਹੁਣ ਚਾਰਾਂ ਯੁਗਾਂ ਦਾ ਨਿਬੇੜਾ ਗੁਰੂ ਨਾਨਕ ਸਾਹਿਬ ਦਿੰਦੇ ਨੇ ਕਿ ਚਾਰਾਂ ਯੁਗਾਂ ਦੇ ਵਿੱਚ ਜੀਵਾਤਮਾ ਦਾ ਉਧਾਰ ਕਰਨ ਦਾ ਸਾਧਨ ਅਗਰ ਕੋਈ ਆਇਆ ਸੀ ਤੇ ਉਹ ਨਾਮ ਸੀਗਾ, ਔਰ ਨਾਮ ਵਾਸਤੇ ਹੀ ਤੈਨੂੰ ਮਨੁੱਖਾ ਜਨਮ ਦਿੱਤਾ ਸੀ, ਔਰ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਤੂੰ ਤਿੰਨੋ ਪੈਰ ਤੇ ਸੁੱਤਾ ਰਿਹਾ ਔਰ ਚੌਥੇ ਪੈਰ ਤੇਰਾ ਸਰੀਰ ਹੀ ਨਿਕੰਮਾ ਹੋ ਗਿਆ, ਤੇ ਤੂੰ ਨਾਮ ਨੂੰ ਸ਼ਬਦ ਨੂੰ ਪ੍ਰਾਪਤੀ ਨਾ ਕਰ ਸਕਿਆ, ਔਰ ਜਿਹੜੇ ਨਾਮ ਸ਼ਬਦ ਦਾ ਅਹੰਕਾਰ ਲੈ ਕਰਕੇ ਬੈਠੇ ਆ ਸਾਧ ਸੰਗਤ ਜੀ, ਇਹ ਸੀਮਿਤ ਨੇ, ਇਸੇ ਲੋਕ ਵਿੱਚ ਰਹਿਣਗੇ, ਇਹ ਪਰਲੋਕ ਚੋਂ ਨਹੀਂ ਆਏ ਨਾ ਪਰਲੋਕ ਲਿਜਾਣ ਦੇ ਕਾਬਿਲ ਬਣਾ ਸਕਦੇ ਨੇ। ਸੋ ਚਾਰੋ ਯੁਗਾਂ ਦੇ ਵਿੱਚ ਯਾਨੀ ਅਨੰਤ ਕਾਲ ਤੋਂ ਜੀਵਾਤਮਾ ਜਨਮ ਔਰ ਮਰਨ ਦੇ ਗੇੜ ਵਿੱਚ ਫਸੀ ਹੈ, ਸੁੱਤੀ ਆਈ ਸੁੱਤੀ ਚਲੀ ਗਈ, ਇਸਨੇ ਜਾਗਣ ਦੀ ਕੋਸ਼ਿਸ਼ ਨਹੀਂ ਕੀਤੀ। ਮਹਾਨ ਦੇ ਮਹਾਨ ਸੰਤ ਆਏ, ਜਗਾਉਂਦੇ ਜਗਾਉਂਦੇ ਸਭ ਦੇ ਵਿੱਚ ਲੀਨ ਹੋ ਗਏ, ਪਰ ਅਸੀਂ ਸੁੱਤੇ ਹੀ ਰਹੇ, ਅਸੀਂ ਉਹਨਾਂ ਤੋਂ ਵੀ ਮਹਾਨ ਨਿਕਲੇ। ਖੁੱਲੀ ਗੰਢ ਉੱਠੋ ਲਿਖਿਆ ਆਇਆ ਰਾਮ, ਕਹਿੰਦੇ ਨੇ ਹੁਣ ਗੰਢ ਵੀ ਖੁੱਲ ਗਈ ਹੈ। ਜਿਹੜੀ ਗੰਢ ਖੋਲਣ ਵਾਸਤੇ ਸਤਿਗੁਰੂ ਨੇ ਸਾਨੂੰ ਸ਼ਬਦ ਦਿੱਤੇ ਸਨ ਨਾ ਕਿ ਇਹ ਗੰਢ ਜਿੰਦੇ ਜੀ ਖੋਲ ਲੋ, ਗੰਢ ਕਿਹੜੀ ਸੀ? ਆਤਮਾ ਔਰ ਸਰੀਰ ਦੀ ਗੰਢ ਸੀ। ਕਹਿੰਦੇ ਨੇ ਉੱਠੋ, ਹੁਣ ਲਿਖਿਆ ਆ ਗਿਆ, ਹੁਣ ਤੁਸੀਂ ਗੰਢ ਨਾ ਖੋਲੋ, ਹੁਣ ਗੰਢ ਖੋਲਣ ਵਾਸਤਾ ਆ ਗਿਆ ਜਿਹਨੇ ਗੰਢ ਲਾਈ ਸੀ, ਯਾਨੀ ਕਿ ਉਹ ਪਰਮਾਤਮਾ ਹੀ ਹੈ, ਇਹ ਗੰਢ ਲਗਾਉਣ ਵਾਲਾ ਵੀ ਔਰ ਖੋਲਣ ਵਾਲਾ ਵੀ। ਜਿਹਨੇ ਜਿੰਦੇ ਜੀ ਇਹ ਆਤਮਾ ਦੀ ਯਾਨੀ ਕਬਰ ਚੋ ਇਹ ਗੰਢ ਖੋਲ ਲਈ, ਕੱਢ ਲਈ ਆਤਮਾ, ਉਹ ਤਾਂ ਬਾਹਰ ਹੋ ਗਿਆ, ਤੇ ਜਿਹੜਾ ਇਹ ਮਾਇਆ ਦੇ ਵੀ ਸੁੱਤਾ ਰਹਿ ਗਿਆ ਉਸ ਨੂੰ ਫਿਰ ਕਾਲ ਨੇ ਆ ਕਰਕੇ ਗੰਢ ਖੋਲੀ ਤੇ ਉਹਨੇ ਬੰਦ ਚਲਾਇਆ, ਬੰਦ ਕੇ ਹੱਥ ਪੈਰ ਬੰਦ ਕਰਕੇ ਚਲਾ ਦਿੱਤਾ ਅੱਗੇ ਨੂੰ। ਰਸ ਕਸ ਸੁਖ ਠਾਕੇ, ਕਹਿੰਦੇ ਜਿਹੜੇ ਵੀ ਰਸਾਂ ਦੇ ਵਿੱਚ ਸੁੱਖਾਂ ਦੇ ਵਿੱਚ ਭੋਗਾਂ ਦੇ ਵਿੱਚ ਤੂੰ ਫਸਿਆ ਨਾ, ਇਹ ਸਾਰਿਆਂ ਨੂੰ ਇੱਕ ਪਾਸੇ ਰੱਖ, ਇਹਨਾਂ ਨੂੰ ਛੱਡ ਤੇ ਹੁਣ ਇਹ ਤੂੰ ਅੱਗੇ ਨੂੰ ਟੁਰ, ਆਪਣਾ ਤੇਰਾ ਲੇਖਾ ਲਈਏ ਅਸੀਂ।
ਬੰਦ ਚਲਾਇਆ ਜਾ ਪ੍ਰਭ ਪਾਇਆ ਨਾ ਦਿਸੇ ਨਾ ਸੁਣੇ,
ਬੰਦ ਕੇ ਕੌਣ ਚਲਾ ਰਿਹਾ? ਕਾਲ ਦੀ ਗੱਲ ਨਹੀਂ ਕੀਤੀ, ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ ਜਾ ਪ੍ਰਭ ਪਾਇਆ। ਇਹ ਬੜਾ ਕੀਮਤੀ ਲਫ਼ਜ਼ ਆ, ਸਮਝਣ ਵਾਲੇ ਇੱਕ ਭੇਦ ਹੈ, ਯਾਨੀ ਕਿ ਸਾਰੀ ਸ੍ਰਿਸ਼ਟੀ ਦੇ ਪਿੱਛੇ ਜਿਹੜੀ ਤਾਕਤ ਕੰਮ ਕਰ ਰਹੀ ਹੈ ਉਹ ਪ੍ਰਭੂ ਪਰਮਾਤਮਾ ਆਪ ਹੈ। ਜਾ ਪ੍ਰਭ ਪਾਇਆ, ਜਦੋਂ ਉਸ ਨੂੰ ਪਾਇਆ, ਜਦੋਂ ਉਸ ਦਾ ਹੁਕਮ ਆਇਆ, ਉਸਨੇ ਬੰਦ ਕੇ ਚਲਾ ਦਿੱਤਾ ਅੱਗੇ ਨੂੰ ਸਾਰਾ ਹਿਸਾਬ ਯਾਨੀ ਕਿ ਲੇਖਾ ਦੇਣ ਵਾਸਤੇ।
ਆਪਣੇ ਵਾਰੀ ਸਭ ਤੇ ਆਵੇ ਪੱਕੀ ਖੇਤੀ,
ਆਪਣੀ ਵਾਰੀ ਸਭ ਤੇ ਆਵੇ ਪੱਕੀ ਖੇਤੀ ਲੂਣੀ ਹੈ। ਹੁਣ ਜਦੋਂ ਇਹ ਖੇਤੀ ਪੱਕ ਜਾਂਦੀ ਹੈ ਤੇ ਕੱਟਣੀ ਵੀ ਪੈਂਦੀ ਹੈ, ਉਹ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜੋ ਬੀਜੇ ਸੋ ਲੂਣੇ, ਯਾਨੀ ਕਿ ਜੋ ਕੁਝ ਵੀ ਬੀਜਿਆ ਸੀ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਈ। ਇਸ ਮਨੁੱਖੀ ਸਰੀਰ ਕਿਹੜਾ ਸੀ? ਮਨੁੱਖਾ ਸਰੀਰ। ਵੈਸੇ ਤਾਂ 84 ਲੱਖ ਸਰੀਰ ਮੌਜੂਦ ਨੇ, ਸਿਰਫ ਇੱਥੇ ਸਰੀਰ ਦਾ ਭਾਵ ਹੈ ਮਨੁੱਖਾ ਸਰੀਰ। ਮਨੁੱਖੇ ਸਰੀਰ ਦੇ ਵਿੱਚ ਆ ਕਰਕੇ ਜੋ ਕੁਝ ਬੀਜਿਆ ਸੀ, ਹੁਣ ਪੱਕ ਗਈ ਖੇਤੀ, ਯਾਨੀ ਕਿ ਸਮੇਂ ਪ੍ਰਾਣ ਸ਼ਕਤੀ ਖਤਮ ਹੋ ਗਈ, ਹੁਣ ਬੰਦ ਚਲਾਈਆ ਜਾ ਕਰਕੇ ਤੂੰ ਆਪਣੀ खेती नू लून, ए खेती और कोई भी नहीं कटेगा, जो कुछ बीजिया है वो सानू खुद नू ही खाना पेगा।
कड़ी चसे काले खाली जे बुरा पला से जी,
कड़ी पले चस यानी के जितनिया भी पल तो पल छोटी तो छोटी अवस्था समय दी है उस दे विच मानसिक रूप दे विच भी मनुखे जन्म दे विच आकर के जो भी क्रिया की थी है ना उसका भुगतान देना पेगा। कड़ी चसे का लेखा लीजिए बुरा पला सहजिए यानी के बुरा कीता है या पला कीता है इस आत्मा नु सहना पेगा।
नानक सुर नर शब्द मिलाए तिन प्रभ कारण की,
इस आखरी तुक दे विच इस बंद दे शब्द दा बिल्कुल स्पष्ट कहंदे ने ए सारा कारण जो भी है उस परमात्मा दा कीता होया है और उसने उस पर एक अंग यानी अंश शब्द दिता है इस नर नु अपने नाल मिलान वास्ते और जिसने इस शब्द नु प्राप्त कर लिया वो जन्म और मरण दे गेड़ तो सदा लई निकल गया। सो अज दी वाणी दे विच गुरु नानक साहब ने बिल्कुल स्पष्ट कर दिता है कि असि सारे भ्रम दे विच बैठे हां, ए अंधेरी रात है संसार और इस अंधेरी रात दे विच असी अपना कार व्यवहार अपने घर दा काम करना चाहते हैं, आवागमन चो सदा लई दुखा चो मुक्त होना चाहते हैं, ते साडा फर्ज बनता है कि गुरु नानक साहब ने जड़ी वाणी दिती है इस वाणी नूं धारण करिए। सुनदे ते सारे ने सिरशिश बहुत सारी जीवात्मा सुनदियां ने, सुन करके उस दे उत्ते अमल नहीं करदियां, अगर अमल नहीं कीता ते इसका मतलब है कि असी गुरु की मत नूं धारण नहीं कीता और गुरु की मत नूं धारण कीते बिना अज तक कोई भी जीवात्मा इन्हां मंडलां नूं पार नहीं कर सकी। बेशक पूरन सतगुरां नूं बिठा करके चार सफेरे अनंत काल तक चक्कर कटदे रहो। गुरु नानक साहब उपदेश करदे ने एक बारी बचन होए कहंदे सरदार बेटा अगर ओ परमात्मा जमीन ते आ करके तेरे सिर दे उपर हाथ भी रख दे तो बेटा तद भी तेरा कुछ नहीं बनेगा। उस तो बिल्कुल स्पष्ट है कि कदों बनेगा, उदो ही बनेगा जदो मैं अपने गुरु दे वचना नूं धारण करांगा। धारण की है, लोगां दे गले कटने छड्डांगा, लोगां दे करैक्टर खराब होने छुड़ावांगा, अपना करैक्टर बनावांगा, लोगां दा भी करैक्टर बनाने दी मदद करांगा, ताई जा करके गुरु दी मत नूं मैं हासिल कर सकांगा और इस मत नूं हासिल करके मैं अपनी जीवात्मा नूं इस लायक बना लांगा कि इस जन्म और मरण दे गेड़ चो सदा लई आजाद हो जांगा। तो साध संगत जी गुरु नानक साहब जिहड़ी बाणी दिंदे ने उहदे कुछ तुकां भी लैंदे ने, कुछ दृष्टांत भी दिंदे ने, पर गुरु साहिबां दा भाव सिर्फ इतना हुंदा है कि उह रूहानियत दे उस अंग नूं अच्छे ढंग नाल समझा सकन जिस नूं समझाण वास्ते उहनां ने इह सत्संग कीता और उस तो अगे कोई भी भाव नहीं, ना किसी की निंदिया, ना किसी की वडियाई, ना कोई नवा मत या धर्म चलाना। कोई भी माई भाई अगे हो करके इस प्रक्रिया का कुछ होर अर्थ कढ़दा ते उसकी अपनी मनमत है, गुरमत का इस सारी प्रक्रिया दे नाल कोई भी संबंध नहीं है।